ਸਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਕਾਸ ਮਹਿ ਰੰਗ ਨਾਹਿਨ ਭੇਦ ਮੋ ਕੁਛ ਰਹਿ ਸ਼ਾਸਤਰ ਖਟ ਪਿੰਘ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਗੋਇਰਾ ਮਿਲ ਸੂਬੇ ਉਮਰਾਵ ਜੇ ਬੌਰ ਮੁਲਾਨੇ ਬ੍ਰਿੰਦ ਨੋ ਰੰਗ ਕੋ ਸਮਝਾ ਮਈ ਗੁਰਦਿਸ਼ ਦਰੋਹ ਬਿਲੰਦ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਕਰਨ ਕਾਰਨ ਕਿਰਪਾ ਨਿਧਾਨ ਪਤਿਤ ਪਾਵਨ ਭਗਤ ਵਤਸਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਨਿਤਾ ਪ੍ਰਤੀ ਗੁਰੂ ਚਰਨਾਂ ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਹੋ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਦੇ ਸਲਾਹਕਾਰ ਕਾਜੀ ਤੇ ਮੁਲਾਣੇ ਜਿਹੜੇ ਗੁਰੂ ਘਰ ਨਾਲ ਵਿਰੋਧ ਰੱਖਦੇ ਨੇ ਵੈਰ ਦੀ ਬਿਰਤੀ ਰੱਖਦੇ ਨੇ ਔਰੰਗਜ਼ੇਬ ਬਾਦਸ਼ਾਹ ਦੇ ਕੰਨ ਗੁਰੂ ਘਰ ਦੇ ਬਰਖਿਲਾਫ਼ ਭਰ ਰਹੇ ਨੇ ਕਹਿੰਦੇ ਹੇ ਔਰੰਗਜ਼ੇਬ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਪਿਤਾ ਬਾਦਸ਼ਾਹ ਸ਼ਾਹਜਹਾਨ ਨਾਲ ਜੰਗਾਂ ਲੜੀਆਂ ਜਿੰਨੀ ਵਾਰ ਵੀ ਬਾਦਸ਼ਾਹ ਸ਼ਾਹਜਹਾਨ ਨੇ ਫੌਜ ਭੇਜੀ ਉਸ ਫੌਜ ਦਾ ਖਾਤਮਾ ਕੀਤਾ ਇੱਕ ਜੰਗ ਮਾਲਵੇ ਵਿਚ ਕੀਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਜੰਗ ਹੋਇਆ ਕਰਤਾਰਪੁਰ ਚ ਜੰਗ ਲੜਿਆ ਹੈ ਬਹੁਤ ਸਾਰੀਆਂ ਫੌਜਾਂ ਤੇਰੇ ਪਿਤਾ ਦੀਆਂ ਭੇਜੀਆਂ ਹੋਈਆਂ ਜੰਗ ਦੇ ਮੈਦਾਨ ਚ ਉਨ੍ਹਾਂ ਨੇ ਖਤਮ ਕੀਤੀਆਂ ਨੇ ਉਹ ਕਰਾਮਾਤੀ ਨੇ ਹੁਣ ਉਨ੍ਹਾਂ ਦਾ ਪੋਤਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਹਨ ਉਹ ਵੀ ਬੜੇ ਅਜਮਤੀ ਤੇ ਕਰਾਮਾਤੀ ਨੇ ਤੇਰੇ ਵੱਡੇ ਭਰਾ ਦਾਰਾ ਸ਼ਕੋਹ ਨੂੰ ਉਨ੍ਹਾਂ ਨੇ ਆਪਣੇ ਕੋਲ ਪਨਾਹ ਦਿੱਤੀ ਔਰ ਉਹਨੂੰ ਤੇਰੇ ਬਰ ਖਿਲਾਫ਼ ਭੜਕਾ ਕੇ ਤੇਰੇ ਨਾਲ ਲੜਨ ਵਾਸਤੇ ਤਿਆਰ ਕੀਤਾ ਔਰ ਇੱਥੋਂ ਤੱਕ ਵੀ ਉਹਨੂੰ ਕਿਹਾ ਕਿ ਅਸੀਂ ਆਪਣੀਆਂ ਫੌਜਾਂ ਸਮੇਤ ਤੇਰੀ ਮਦਦ ਕਰਾਂਗੇ ਜੇ ਤੂੰ ਬਾਦਸ਼ਾਹ ਔਰੰਗਜ਼ੇਬ ਨਾਲ ਲੜੇਂਗਾ ਤੇ ਉਨ੍ਹਾਂ ਨੇ ਦਾਰਾ ਸ਼ਕੋਹ ਦੀ ਮਦਦ ਕੀਤੀ ਇਸ ਕਰਕੇ ਉਹ ਤੁਹਾਡੇ ਵਿਰੋਧੀ ਨੇ ਤੇ ਨਾਲੇ ਉਹ ਕਰਾਮਾਤੀ ਤੇ ਅਜਮਤੀ ਨੇ ਉਨ੍ਹਾਂ ਨੂੰ ਇੱਥੇ ਤੂੰ ਆਪਣੇ ਕੋਲ ਬੁਲਾ ਕਿ ਉਹ ਇੱਥੇ ਤੇਰੇ ਕੋਲ ਆ ਜਾਣ ਜਾਂ ਤਾਂ ਤੇਰੇ ਕਹਿਣ ਤੇ ਕਰਾਮਾਤ ਵਿਖਾਣ ਅਜਮਤ ਵਿਖਾਣ ਤੇ ਉਨ੍ਹਾਂ ਦੀ ਕਰਾਮਾਤ ਨਾਲ ਜਿਹੜੇ ਅਣ ਹੋਏ ਕੰਮ ਨੇ ਉਹ ਤੂੰ ਬਣਵਾ ਲੈ ਤੇ ਜੇ ਉਹ ਕਰਾਮਾਤ ਨਹੀਂ ਵਿਖਾਉਂਦੇ ਤੇ ਫਿਰ ਉਨ੍ਹਾਂ ਨੂੰ ਆਪਣੇ ਦੀਨ ਵਿਚ ਜਬਰਦਸਤੀ ਇਸਲਾਮ ਕਬੂਲ ਕਰਵਾ ਲੈ ਉਹਨਾਂ ਦੇ ਸਲਾਮ ਕਬੂਲਣ ਨਾਲ ਲੱਖਾਂ ਲੋਕ ਆਪਣੇ ਆਪ ਸਲਾਮ ਕਬੂਲ ਕਰ ਲੈਣਗੇ ਜਿਹੜੇ ਉਹਨਾਂ ਨੂੰ ਗੁਰੂ ਮੰਨਦੇ ਨੇ। ਇੱਦਾਂ ਆਪਣੇ ਦੀਨ ਮਜ਼ਹਬ ਦਾ ਬੜਾ ਭਲਾ ਹੋਵੇਗਾ। ਹੇ ਬਾਦਸ਼ਾਹ ਔਰੰਗਜ਼ੇਬ, ਤੂੰ ਦਾਨ ਸੰਬੰਧ ਹੈ, ਸਿਆਣਾ ਹੈ, ਇੱਦਾਂ ਕਾਜ਼ੀਆਂ ਮੌਲਾਣਿਆਂ ਨੇ ਔਰੰਗਜ਼ੇਬ ਨੂੰ ਇਹ ਸਿੱਖਿਆ ਸਿਖਾਈ। ਔਰੰਗਾ ਪਹਿਲਾਂ ਹੀ ਗੁਰੂ ਘਰ ਦੇ ਬਰ ਖਿਲਾਫ ਇੱਦਾਂ ਦੀਆਂ ਸੋਚਾਂ ਸੋਚ ਰਿਹਾ ਸੀ। ਗੁਰੂ ਘਰ ਦੀ ਬਰਕਤ ਤੇ ਕਲਾ ਵੇਖ ਕੇ ਝੁਕਣ ਦੀ ਬਜਾਏ, ਗੁਰੂ ਘਰ ਅੱਗੇ ਨਿਭਣ ਦੀ ਬਜਾਏ ਔਰੰਗਜ਼ੇਬ ਨੂੰ ਆਪਣੀ ਪਦਵੀ ਦਾ ਬੜਾ ਮਾਣ ਸੀ ਕਿ ਮੈਂ ਬਾਦਸ਼ਾਹ ਹਾਂ। ਆਪਣੀ ਪਦਵੀ ਦਾ, ਆਪਣੇ ਰੁਤਬੇ ਦਾ ਹੰਕਾਰ ਹੈ। ਉਸੇ ਹੰਕਾਰ ਦੇ ਵਿਚ ਔਰੰਗਜ਼ੇਬ ਆਫਰਿਆ ਫਿਰਦਾ ਹੈ। ਇਥੋਂ ਤੱਕ ਕਿ ਔਰੰਗਜ਼ੇਬ ਆਪਣੇ ਪਿਓ ਦਾਦੇ ਨੂੰ ਵੀ ਮੂਰਖ ਹੀ ਸਮਝਦਾ, ਕਹਿੰਦਾ ਉਹ ਤਾਂ ਮੂਰਖਾਂ ਦਾ ਟੋਲਾ ਹੋਇਆ, ਅਸਲ ਵਿਚ ਸਿਆਣਾ ਬਾਦਸ਼ਾਹ ਤਾਂ ਮੈਂ ਹੀ ਹਾਂ। ਜਿਹੜਾ ਕੰਮ ਮੇਰੇ ਪਿਓ ਨੇ ਜਾਂ ਮੇਰੇ ਦਾਦੇ ਨੇ ਨਹੀਂ ਕੀਤਾ, ਉਹ ਕੰਮ ਹੁਣ ਮੈਂ ਕਰ ਰਿਹਾ। ਕਰਨਾ ਉਹਨਾਂ ਨੂੰ ਚਾਹੀਦਾ ਸੀ, ਪਰ ਉਹ ਮੈਂ ਕਰ ਰਿਹਾ। ਸ਼ੁਰੂਆਤ ਉਸ ਕੰਮ ਦੀ ਮੈਂ ਕੀਤੀ ਹੈ। ਏਦਾਂ ਔਰੰਗਜ਼ੇਬ ਗੁਰੂ ਘਰ ਦੇ ਬਰ ਖਿਲਾਫ ਚਿਤਵਨੀ ਚਿਤਵ ਰਿਹਾ। ਕਾਜ਼ੀ ਮੌਲਾਣੇ ਔਰੰਗਜ਼ੇਬ ਨੂੰ ਗੁਰੂ ਘਰ ਦੇ ਬਰ ਖਿਲਾਫ ਹੀ ਭੜਕਾ ਰਹੇ ਨੇ, ਆਓ ਜਿਵੇਂ ਨੇ ਆਪਣਾ ਦੂਤ ਗੁਰੂ ਘਰ ਭੇਜਿਆ ਚਿੱਠੀ ਦੇ ਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ, ਦੁਇਰਾ ਮਿਲ ਸੁਬੇ ਉਮਰਾ ਵਜੇ, ਬਹੁਤ ਮੁਲਾਨੇ ਬ੍ਰਿੰਦ,
ਬਹੁਤ ਸਾਰੇ ਸੂਬੇ, ਬਹੁਤ ਸਾਰੇ ਉਮਰਾਵ, ਬਹੁਤ ਸਾਰੇ ਮੁਲਾਣੇ, ਉਹ ਸਾਰੇ ਕਾਜੀ ਤੇ ਮੁਲਾਣੇ ਆਪਸ ਵਿਚ ਮਿਲ ਕੇ ਇਕੱਠੇ ਹੋ ਕੇ
ਨੂ ਰੰਗ ਤੋ ਸਮਝਾਵਈ ਗੁਰ ਦੀ ਦਰੋਹ ਬਿਲੰਦ,
ਔਰੰਗੇ ਨੂੰ ਸਮਝਾਉਂਦੇ ਨੇ ਗੁਰੂ ਘਰ ਦੇ ਨਾਲ ਵੱਡਾ ਭਾਰੀ ਦਰੋਹ ਰੱਖ ਕੇ, ਗੁਰੂ ਘਰ ਨਾਲ ਦੁਵੈਸ਼ ਤੇ ਦੁਸ਼ਮਣੀ ਰੱਖ ਕੇ ਔਰੰਗਜ਼ੇਬ ਨੂੰ ਭੜਕਾ ਰਹੇ ਨੇ ਗੁਰੂ ਘਰ ਦੇ ਬਰ ਖਿਲਾਫ, ਉਹਦੇ ਅੰਦਰ ਕੂਟਨੀਤੀਆਂ ਭਰ ਰਹੇ ਹਨ। ਵੇਖੋ ਬਾਦਸ਼ਾਹ ਔਰੰਗਜ਼ੇਬ, ਗੁਰੂ ਹਰਰਾਏ ਸਾਹਿਬ ਨੇ ਦਾਰਾ ਸ਼ਿਕੋਹ ਦੀ ਸਹਾਇਤਾ ਕੀਤੀ। ਉਹ ਦਾਰਾ ਸ਼ਿਕੋਹ ਜਿਹੜਾ ਤੇਰਾ ਵਿਰੋਧੀ ਸੀ, ਤੇਰਾ ਦੁਸ਼ਮਣ ਸੀ, ਜਿਹਨੂੰ ਤੇਰੀ ਥਾਂ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਾਉਣਾ ਚਾਹੁੰਦੇ ਸਨ, ਤੇਰਾ ਬਾਪ ਵੀ ਉਹਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ ਸੀ, ਵਲੀ ਅਹਿਦ ਉਹਨੂੰ ਨਿਯੁਕਤ ਕੀਤਾ ਹੋਇਆ ਸੀ, ਉਸ ਤੇਰੇ ਵਿਰੋਧੀ ਭਰਾ ਦਾਰਾ ਸ਼ਿਕੋਹ ਦੀ ਸਹਾਇਤਾ ਗੁਰੂ ਹਰਰਾਏ ਸਾਹਿਬ ਨੇ ਕੀਤੀ ਹੈ।
ਮਿਲੇ ਪਰਸਪਰ ਪ੍ਰੀਤੀ ਕੀਏ,
ਔਰ ਦਾਰਾ ਸ਼ਿਕੋਹ ਤੇ ਗੁਰੂ ਹਰਰਾਏ ਸਾਹਿਬ ਜੀ ਦਾ ਆਪਸੀ ਮੇਲ ਮਿਲਾਪ ਹੋਇਆ, ਔਰ ਉਹਨਾਂ ਨੇ ਆਪਸ ਵਿਚ ਬੜੀ ਗੂੜੀ ਪ੍ਰੀਤ ਕੀਤੀ, ਆਪਸ ਵਿਚ ਮਿਲ ਕੇ ਆਪਣੀ ਪ੍ਰੀਤ ਨੂੰ ਸਾਂਝਾ ਕੀਤਾ ਹੈ।
ਜਿਮ ਪ੍ਰਾਤਾ ਸ਼ਤਰੂ ਹਮਾਰੋ ਤਥਾ ਗੁਰੂ ਹਰ ਰਾਏ ਵਿਚਾਰੋ,
ਇਹ ਔਰੰਗਜ਼ੇਬ ਜਿਵੇਂ ਤੇਰਾ ਭਰਾ ਦਾਰਾ ਸ਼ਿਕੋਹ ਸਾਡਾ ਦੁਸ਼ਮਣ ਸੀ, ਉਹ ਤੇਰਾ ਬੜਾ ਵੱਡਾ ਦੋਖੀ ਤੇ ਦੁਸ਼ਮਣ ਸੀ, ਉਸੇ ਤਰ੍ਹਾਂ ਗੁਰੂ ਹਰ ਰਾਏ ਸਾਹਿਬ ਜੀ ਵੀ ਸਾਡੇ ਦੁਸ਼ਮਣ ਨੇ। ਜਿਵੇਂ ਤੇਰਾ ਭਰਾ ਦੁਸ਼ਮਣ ਸੀ ਸਾਡਾ, ਉਸੇ ਤਰ੍ਹਾਂ ਹੀ ਹੁਣ ਗੁਰੂ ਹਰ ਰਾਏ ਸਾਹਿਬ ਜੀ ਸਾਡੇ ਦੁਸ਼ਮਣ ਹਨ।
ਸੁਣੋ ਰੰਗ ਗੁਰ ਵਿਖੇ ਗੁਰ ਵਿਖੇ ਰਿਸਾਇਓ,
ਜਦੋਂ ਔਰੰਗੇ ਨੇ ਗੁਰੂ ਸਾਹਿਬ ਜੀ ਦੇ ਬਰ ਖਿਲਾਫ ਇਨ੍ਹਾਂ ਕਾਜ਼ੀਆਂ ਮੁਲਾਣਿਆਂ ਦੇ ਕੋਲੋਂ ਏਦਾਂ ਦੀਆਂ ਗੱਲਾਂ ਸੁਣੀਆਂ, ਸੁਣ ਕੇ ਔਰੰਗੇ ਨੇ ਆਪਣੇ ਹਿਰਦੇ ਚ ਸਤਿਗੁਰਾਂ ਜੀ ਦੇ ਪ੍ਰਤੀ ਬਹੁਤ ਭਾਰੀ ਦੁਵੈਸ਼, ਬਹੁਤ ਭਾਰੀ ਰੋਸ ਪ੍ਰਗਟ ਕੀਤਾ।
ਮਕਰ ਫਰੇਬਨ ਕੋ ਲਿਖਵਾਇਓ,
ਇਹਨੇ ਮਕਰ ਤੇ ਫਰੇਬ ਦੀ ਇੱਕ ਚਿੱਠੀ ਲਿਖਵਾਈ, ਜਿਹਦੇ ਚ ਮਕਰ ਸੀ, ਫਰੇਬ ਸੀ, ਛਲ ਸੀ, ਕਪਟ ਸੀ, ਛਲ ਤੇ ਕਪਟ ਨਾਲ ਭਰੀ ਹੋਈ ਇੱਕ ਚਿੱਠੀ ਉਹ ਔਰੰਗੇ ਨੇ ਗੁਰੂ ਹਰਰਾਏ ਸਾਹਿਬ ਜੀ ਦੇ ਨਾਂ ਤੇ ਲਿਖਵਾਈ ਹੈ।
ਕੀਤਕ ਉਪਾਲੰਬੇ ਸਿਪਾਹੀ,
ਔਰ ਉਸ ਚਿੱਠੀ ਵਿਚ ਨੇ ਕਈ ਉਲਾਂਭੇ ਲਿਖੇ ਨੇ ਔਰੰਗਜ਼ੇਬ ਨੇ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਉਸ ਚਿੱਠੀ ਚ ਕਈ ਉਲਾਂਭੇ ਦਿੱਤੇ ਹਨ।
ਘਰ ਸ਼੍ਰੀ ਨਾਨਕ ਫਕਰ ਸਦਾਏ,
ਇਹਨੇ ਚਿੱਠੀ ਵਿਚ ਲਿਖਵਾਇਆ ਗੁਰੂ ਹਰਰਾਏ ਸਾਹਿਬ ਨੂੰ, ਕਹਿੰਦਾ ਹੇ ਗੁਰੂ ਹਰਰਾਏ ਜੀ, ਇਹ ਜਿਹੜਾ ਘਰ ਹੈ ਜਿਸ ਗੱਦੀ ਦੇ ਤੁਸੀਂ ਮਾਲਕ ਹੋ, ਗੁਰੂ ਨਾਨਕ ਦਾ ਘਰ ਹੈ, ਤੇ ਜਿਹੜਾ ਗੁਰੂ ਨਾਨਕ ਦਾ ਘਰ ਹੈ ਉਹ ਤਾਂ ਫਕੀਰਾਂ ਦਾ ਘਰ ਹੈ, ਫਕੀਰਾਂ ਦਾ ਘਰ ਹੈ, ਜਿਹੜੇ ਮਹਾਂਪੁਰਖ ਸਾਧੂ ਨੇ ਉਹਨਾਂ ਦਾ ਘਰ ਹੈ ਗੁਰੂ ਨਾਨਕ ਦਾ ਘਰ।
ਸਭ ਤੋਂ ਦੇਖੇ ਇੱਕ ਸਮਾਨ,
ਗੁਰੂ ਨਾਨਕ ਦੇ ਘਰ ਦਾ ਤਾਂ ਸਿਧਾਂਤ ਇਹ ਹੈ ਵੀ ਉਹ ਸਾਰਿਆਂ ਨੂੰ ਇੱਕੋ ਜਿਹੀ ਦ੍ਰਿਸ਼ਟੀ ਨਾਲ ਵੇਖਦੇ ਨੇ, ਉਹ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਵੇਖਦੇ ਨੇ, ਉਹਨਾਂ ਦੀ ਦ੍ਰਿਸ਼ਟੀ ਚ ਨਾ ਕੋਈ ਦੁਸ਼ਮਣ ਹੈ ਨਾ ਕੋਈ ਬੇਗਾਨਾ ਹੈ, ਉਹਨਾਂ ਵਾਸਤੇ ਤਾਂ ਸਾਰੇ ਹੀ ਆਪਣੇ ਨੇ, ਉਹ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਦੇਖਦੇ ਹਨ।
ਜਾਣੋ
ਉਹ ਨਾ ਕਿਸੇ ਨੂੰ ਮਿੱਤਰ ਸਮਝਦੇ ਨੇ ਨਾ ਹੀ ਕਿਸੇ ਨੂੰ ਦੁਸ਼ਮਣ ਸਮਝਦੇ ਨੇ। ਏਦਾਂ ਦਾ ਪੱਖਵਾਦ ਗੁਰੂ ਨਾਨਕ ਦੇ ਘਰ ਵਿਚ ਨਹੀਂ ਹੈ ਕਿ ਉਹ ਕਿਸੇ ਨੂੰ ਮਿੱਤਰ ਜਾਂ ਕਿਸੇ ਨੂੰ ਦੁਸ਼ਮਣ ਜਾਣਨ।
ਦਾਰਾ ਕੀ ਤੁਮ ਕਰੀ ਹਿਮਾਇਤ,
ਪਰ ਗੁਰੂ ਹਰਿਰਾਏ ਸਾਹਿਬ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਬਦਲ ਦਿੱਤੀ ਹੈ। ਕਿਵੇਂ ਬਦਲ ਦਿੱਤੀ ਹੈ ਕਿ ਤੁਸੀਂ ਮੇਰਾ ਜਿਹੜਾ ਦੁਸ਼ਮਣ ਸੀ ਦਾਰਾ ਸ਼ਿਕੋਹ ਉਹਦੀ ਮਿੱਤਰਤਾ ਨੂੰ ਕਬੂਲ ਕੀਤਾ, ਤੁਸੀਂ ਦਾਰਾ ਸ਼ਿਕੋਹ ਦੀ ਬੜੀ ਵੱਡੀ ਭਾਰੀ ਮਦਦ ਕੀਤੀ, ਦਾਰਾ ਸ਼ਿਕੋਹ ਦੀ ਹਿਮਾਇਤ ਕੀਤੀ, ਹਾਲਾਂਕਿ ਤੁਹਾਨੂੰ ਇਹ ਚਾਹੀਦਾ ਨਹੀਂ ਸੀ। ਤੁਹਾਨੂੰ ਤਾਂ ਮੈਂ ਤੇ ਦਾਰਾ ਸ਼ਿਕੋਹ ਦੋਵੇਂ ਇੱਕੋ ਜਿਹੀ ਨਜ਼ਰ ਆਉਣੇ ਚਾਹੀਦੇ ਸੀ, ਪਰ ਤੁਸੀਂ ਮੇਰੇ ਨਾਲ ਫਰਕ ਰੱਖਿਆ, ਮੇਰੇ ਨਾਲ ਭੇਦ ਰੱਖਿਆ, ਔਰ ਜਿਹੜਾ ਮੇਰਾ ਦੁਸ਼ਮਣ ਸੀ ਵੱਡਾ ਭਰਾ ਦਾਰਾ ਸ਼ਿਕੋਹ ਉਹਦੀ ਤੁਸੀਂ ਹਮਾਇਤ ਕੀਤੀ, ਉਹਦੀ ਤੁਸੀਂ ਸਹਾਇਤਾ ਕੀਤੀ ਹੈ।
ਸਲਤਨ ਦੀਨ ਦੇਸ਼ ਵਲਾਇਤ,
ਵਲਾਇਤ ਦੇਸ਼ ਦੀ ਸਲਤਨਤ ਦਿੱਤੀ ਤੁਸੀਂ, ਆਖਿਆ ਕਿ ਹੇ ਦਾਰਾ ਸ਼ਿਕੋਹ ਅਸੀਂ ਤੈਨੂੰ ਵਲਾਇਤ ਦੇ ਦੇਸ਼ ਦੀ ਸਲਤਨਤ ਦਿੰਨੇ ਆ। ਉਹਨੂੰ ਤੁਸੀਂ ਦਾਰਾ ਸ਼ਿਕੋਹ ਨੂੰ ਜਿਹੜਾ ਵਲੈਤ ਦਾ ਇਲਾਕਾ ਸੀ ਉਧਰ ਕਾਬਲ ਦਾ ਅਫਗਾਨਿਸਤਾਨ ਦਾ ਇਲਾਕਾ ਸੀ, ਉਸ ਇਲਾਕੇ ਵੱਲ ਤੁਸੀਂ ਦਾਰਾ ਸ਼ਿਕੋਹ ਨੂੰ ਪ੍ਰੇਰ ਕੇ ਭੇਜਿਆ।
ਸੋ ਮੈਂ ਪਕੜ ਵੀ ਉਹ ਮਰਵਾਏ,
ਪਰ ਤੁਹਾਡੀ ਮਦਦ ਨੇ ਉਹਦਾ ਕੋਈ ਕੰਮ ਨਹੀਂ ਸਵਾਰਿਆ। ਉਸੇ ਦਾਰਾ ਸ਼ਿਕੋਹ ਨੂੰ ਪਕੜ ਕੇ, ਭਾਵੇਂ ਉਹ ਵਲੈਤ ਚਲਾ ਗਿਆ ਸੀ, ਦੂਰ ਚਲਾ ਗਿਆ ਸੀ, ਪਰ ਮੈਂ ਦਾਰਾ ਸ਼ਿਕੋਹ ਨੂੰ ਪਕੜ ਕੇ ਮਰਵਾ ਦਿੱਤਾ ਹੈ। ਉਹਨੂੰ ਕੋਹ ਕੋਹ ਕੇ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਮੈਂ ਦਾਰਾ ਸ਼ਿਕੋਹ ਨੂੰ ਮਰਵਾਇਆ।
ਕਛੂ ਨਾ ਤੁਮਰੀ ਭਈ ਸਹਾਈ,
ਤੁਹਾਡੀ ਸਹਾਇਤਾ ਤਾਂ ਕੋਈ ਕੰਮ ਨਹੀਂ ਕੀਤੀ। ਤੁਸੀਂ ਕਹਿੰਦੇ ਸੀ ਮੈਂ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ, ਤੁਹਾਡੀ ਕਿਸੇ ਮਦਦ ਨੇ ਦਾਰਾ ਸ਼ਿਕੋਹ ਦਾ ਕੁਝ ਸਵਾਰਿਆ ਤਾਂ ਹੈ ਨਹੀਂ, ਨਾ ਨੂੰ ਬਾਦਸ਼ਾਹੀ ਮਿਲੀ, ਨਾ ਉਹ ਹਿੰਦੁਸਤਾਨ ਦੇ ਤਖ਼ਤ ਤੇ ਮਾਲਕ ਬਣ ਕੇ ਬੈਠਾ। ਮੈਂ ਤਾਂ ਸਗੋਂ ਉਹਨੂੰ ਪਕੜ ਕੇ ਕੋਹ ਕੇ ਮਰਵਾ ਦਿੱਤਾ, ਅੰਨਾ ਕਰਕੇ ਮਰਵਾ ਦਿੱਤਾ। ਤੁਹਾਡੀ ਕੋਈ ਮਦਦ ਦਾਰਾ ਸ਼ਿਕੋਹ ਵਾਸਤੇ ਰੰਗ ਨਹੀਂ ਲੈ ਕੇ ਆਈ।
ਭਈ ਸਭਈ ਬੀਤ ਸਭ ਗਏ, ਅਬ ਮਨ ਕਰੋ ਸਫਾਈ ਨਏ।
ਚਲੋ ਗੁਰੂ ਜੀ, ਇਹ ਤਾਂ ਮੈਂ ਤੁਹਾਨੂੰ ਉਲਾਂਭੇ ਦੇਣੇ ਸਨ, ਜੋ ਪਹਿਲਾਂ ਹੋਇਆ ਸੋ ਹੋ ਗਿਆ, ਜੋ ਹੁਣ ਪਹਿਲਾਂ ਹੋਇਆ ਸੋ ਬੀਤ ਗਿਆ, ਹੁਣ ਬੀਤ ਗਈ ਗੱਲ ਦੀ ਆਪਾਂ ਵਿਚਾਰ ਨਹੀਂ ਕਰਦੇ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਪਰ ਹੁਣ ਤੁਸੀਂ ਆਪਣਾ ਮਨ ਮੇਰੇ ਪ੍ਰਤੀ ਸਾਫ਼ ਕਰ ਲਓ। ਜੇ ਤੁਹਾਡੇ ਮਨ ਵਿਚ ਮੇਰੇ ਪ੍ਰਤੀ ਕੋਈ ਮੈਲ ਹੈ ਤੇ ਤੁਸੀਂ ਆਪਣੇ ਮਨ ਨੂੰ ਮੇਰੇ ਪ੍ਰਤੀ ਸਾਫ਼ ਕਰ ਲਓ, ਆਪਣੇ ਮਨ ਵਿਚ ਮੇਰੇ ਪ੍ਰਤੀ ਸਫਾਈ ਕਰ ਲਵੋ।
ਹਮ ਸੋ ਮਿਲੋ ਆਨੇ ਅਬ ਆਪ,
ਗੁਰੂ ਹਰਿਰਾਏ ਜੀ ਤੁਸੀਂ ਹੁਣ ਆ ਕੇ ਮੈਨੂੰ ਮਿਲੋ, ਮੇਰੇ ਨਾਲ ਆ ਕੇ ਤੁਸੀਂ ਮੁਲਾਕਾਤ ਕਰੋ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ।
ਸਥਿਰ ਤਖ਼ਤ ਪਰ ਸਹਿਤ ਪ੍ਰਤਾਪ,
ਕਿਉਂਕਿ ਮੈਂ ਹਿੰਦੁਸਤਾਨ ਦੇ ਤਖ਼ਤ ਦਾ ਬਾਦਸ਼ਾਹ ਹਾਂ ਤੇ ਤੁਹਾਡਾ ਫਰਜ਼ ਬਣਦਾ ਕਿ ਜੇ ਮੈਂ ਬੁਲਾ ਰਿਹਾ ਤੇ ਤੁਹਾਨੂੰ ਮੇਰੇ ਕੋਲ ਚੱਲ ਕੇ ਆਉਣਾ ਚਾਹੀਦਾ, ਕਿਉਂਕਿ ਮੈਂ ਬਾਦਸ਼ਾਹ ਹਾਂ, ਪ੍ਰਤਾਪ ਦੇ ਸਹਿਤ ਹਿੰਦੁਸਤਾਨ ਦੇ ਤਖ਼ਤ ਤੇ ਮੈਂ ਬੈਠਾ ਹਾਂ।
ਮਿਲਦੇ ਕੀ ਬੋ ਮੁਝ ਕੋ ਲਾਲਸ, ਤੁਮ ਵੀ ਆਵੋ ਕਰੋ ਨਾ ਆਲਸ।
ਗੁਰੂ ਜੀ, ਤੁਹਾਡੇ ਨਾਲ ਮਿਲਣ ਦੀ ਮੇਰੇ ਮਨ ਚ ਬੜੀ ਭਾਰੀ ਲਾਲਸ ਹੈ, ਇਸ ਕਰਕੇ ਤੁਸੀਂ ਵੀ ਆਪਣੇ ਮਨ ਚ ਕੋਈ ਆਲਸ ਨਾ ਕਰੋ। ਬਿਨਾਂ ਦੇਰੀ ਤੋਂ ਮੇਰੀ ਇਸ ਚਿੱਠੀ ਨੂੰ ਪੜ੍ਹਦੇ ਸਾਰ, ਬਿਨਾਂ ਦੇਰੀ ਤੋਂ ਜਿੰਨਾ ਛੇਤੀ ਤੇ ਜਲਦੀ ਹੋ ਸਕੇ ਤੁਸੀਂ ਚੱਲ ਕੇ ਮੇਰੇ ਕੋਲ ਆਓ ਤੇ ਮੇਰੇ ਨਾਲ ਆ ਕੇ ਮੁਲਾਕਾਤ ਕਰੋ।
ਲਿਖਿਓ ਸ਼ੋਕ ਨਾਮਾ ਇਸ ਰੀਤ,
ਔਰੰਗਜ਼ੇਬ ਨੇ ਨਾਲੇ ਤਾਂ ਲਾਂਭੇ ਵੀ ਦਿੱਤੇ, ਨਾਲੇ ਆਪਣੀ ਬਾਦਸ਼ਾਹੀ ਦੀ ਧੌਂਸ ਵੀ ਦਿੱਤੀ ਕਿ ਮੈਂ ਬਾਦਸ਼ਾਹ ਹਾਂ, ਤੁਹਾਨੂੰ ਮੇਰੇ ਕਹਿਣ ਤੇ ਆਉਣਾ ਪਏਗਾ। ਕੋਈ ਨਿਮਰਤਾ ਹਲੀਮੀ ਨਾਲ ਚਿੱਠੀ ਥੋੜੀ ਲਿਖੀ ਔਰੰਗਜ਼ੇਬ ਨੇ, ਕਹਿੰਦੇ ਇਸ ਤਰ੍ਹਾਂ ਚਿੱਠੀ ਲਿਖੀ ਹੈ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ।
ਅਤਮਤ ਮੰਦ ਕਪਟ ਧੜ ਚੀਤ,
ਅਤ ਦਾ ਮਾੜੀ ਮਤ ਵਾਲਾ ਨਰੰਗਾ जिन्हें अपने हिरदे च कपट धारण किया है, इन्हे अपने हिरदे च छल मकर ते फरेब धारण किया होया है।
समे समे सतगुर डिग आयो पत कर सगल प्रसंग सुनायो।
इस प्रकार नाल नरंगे दी लिखी हुई चिट्ठी लैके एक दूत सने सने चलदा चलदा दिल्ली तो कीर्तपुर साहब जिथे मेरे सतगुरु गुरु हर राय साहब जी का निवास है चल के सतवें पातशाह श्री गुरु हर राय साहब जी महाराज जी के चरणा च पहुंचे है। आके ओ सारा प्रसंग सतगुरु सच्चे पातशाह नु उस दूत ने सुनाया।
श्री अंतर जामी सब जाने,
अंतर जामी गुरु हर राय साहब जी जानी जान जान गए कि औरंगजेब ने जेडी चिट्ठी लिख के भेजी है उदा भाव की है। हुण सतगुरां कोलो केड़ा कुछ लुकिया कि औरंगजेब सानू क्यों बुला रहा है, क्यों अपने कोल बुला के सानू मिलना चाहुंदा, उदा कारण की है, वो सारा कुछ गुरु हर राय साहब जी महाराज जानी जान स्वामी जी जानते ने। अंतरयामी सतगुरु सच्चे पातशाह जी महाराज जी जान गए।
कपटमती तुर के सिर ठाने,
सतगुरु जी जान गए कि औरंगजेब ने अपने मन विच कपट वाली छल ते फरेब वाली मत धारण कीती है। नुरंगे ने अपने मन विच कपट धारण कीता है, छल करके अपने मन दे विच उहने चिट्ठी लिखी है।
जिस मूर्खता लख बिगसाए संतन सो ए द्रोह कमाए।
औरंगे दी मूर्खता वेख के गुरु हर राय साहब जी महाराज जी मुस्कुरा पए, क्योंकि सियाणा बंदा हमेशा मूर्ख दी करतूत वेख के हस पैंदा। जेड़ा सियाणा होवे ना मूर्ख दी करतूत वेख के उदा ही उहनू हासी आ जांदी भी ये मूर्ख कर की रहा है। धन गुरु हर राय साहब जी महाराज जी भी नरंगे की मूर्खता जी वेख के जान के मुस्कुरा पे कि नरंगा संता दा महापुरखा दा द्रोही है। एदे मन विच साधु पुरखा महापुरखा प्रति वैर की बिरती रही है मुढ़ तो। जदों दा इह तखत ते बैठा है उदों दा इहने महापुरखा संतां नाल वैर ही कमाया है। भावें उह शरमत वर्गा फकीर सी, भावें उह बेनवे ते सूफी फकीर सन, भावे ओ हिंदू महात्मा साधु महापुरख सन, सब नाल नुरंगे ने अपने मन दे विच द्रोह दी बिरती कमाई है। ए गुरु हर राय साहब जी महाराज जी जान के मुस्कुराए ने।
सब जवाब खत को लिखवायो,
नुरंगे ने जेड़ी चिट्ठी भेजी सी अपनी बादशाही दी रोब दे विच के मैं बादशाह हां तुहानू मेरी गल मन के आउणा पएगा, एदां दी जेड़े विच उहने फरेब भी लिखिया गुरु साहब नू लांभे भी दित्ते। ਉਹ ਚਿੱਠੀ ਜਦੋਂ ਗੁਰੂ ਹਰ ਰਾਏ ਸਾਹਿਬ ਨੇ ਸੁਣੀ ਪੜੀ ਤੇ ਉਹਦਾ ਜਵਾਬ ਔਰੰਗਜ਼ੇਬ ਬਾਦਸ਼ਾਹ ਨੂੰ ਮਹਾਰਾਜ ਜੀ ਨੇ ਲਿਖਵਾਇਆ। ਜਵਾਬ ਲਿਖ ਕੇ ਉਸ ਚਿੱਠੀ ਦਾ ਸਤਿਗੁਰੂ ਮਹਾਰਾਜ ਜੀ ਨੇ ਭੇਜਿਆ।
ਹਮੈ ਜੋ ਮਿਲਨੇ ਇਸ ਬੁਲਾਇਓ,
ਸਤਿਗੁਰਾਂ ਨੇ ਔਰੰਗੇ ਦੀ ਚਿੱਠੀ ਦਾ ਜਵਾਬ ਲਿਖਿਆ ਕਿ ਹੇ ਔਰੰਗਜ਼ੇਬ ਤੂੰ ਸਾਨੂੰ ਆਪਣੇ ਨਾਲ ਮਿਲਣ ਵਾਸਤੇ ਬੁਲਾਉਣਾ ਚਾਹੁੰਦਾ, ਤੂੰ ਸਾਨੂੰ ਆਪਣੇ ਨਾਲ ਮੁਲਾਕਾਤ ਕਰਨ ਵਾਸਤੇ ਬੁਲਾ ਰਿਹਾ।
ਤੂੰ ਸੰਗ ਨੇ ਕੁਝ ਕੰਮ ਹਮਾਰਾ,
ਅਸੀਂ ਕਿਉਂ ਆਈਏ ਮਿਲਣ ਤੈਨੂੰ, ਸਾਡਾ ਤੇਰੇ ਨਾਲ ਕਿਹੜਾ ਕੋਈ ਕੰਮ ਹੈ, ਅਸੀਂ ਤੇਰੇ ਕੋਲੋਂ ਕੋਈ ਕੰਮ ਕਰਾਉਣਾ। ਤੂੰ ਬਾਦਸ਼ਾਹ, ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਤੇਰੇ ਕੋਲੋਂ ਕੋਈ ਕਾਰਿਆ ਕਰਾਉਣਾ, ਕੋਈ ਕੰਮ ਕਰਾਉਣਾ, ਸਾਡਾ ਤੇਰੇ ਨਾਲ ਕੋਈ ਕੰਮ ਨਹੀਂ ਹੈ।
ਨਹੀਂ ਦੇਸ਼ ਕੋ ਰਾਜ ਉਦਾਰਾ,
ਨਾ ਹੀ ਸਾਡੇ ਕੋਲ ਕਿਸੇ ਦੇਸ਼ ਦਾ ਕੋਈ ਰਾਜ ਹੈ। ਜਾਂ ਤਾਂ ਹੋਵੇ ਨਾ ਵੀ ਅਸੀਂ ਤੇਰੇ ਦੇਸ਼ ਵਿਚ ਕਿਸੇ ਇਲਾਕੇ ਦਾ ਰਾਜ ਕਰ ਰਿਹਾ ਤੇ ਤੂੰ ਬੁਲਾਵੇਂ ਤੇ ਅਸੀਂ ਤੇਰੇ ਕੋਲ ਆਈਏ, ਅਸੀਂ ਨਾ ਹੀ ਤੇਰੇ ਕਿਸੇ ਦੇਸ਼ ਦੇ ਇਲਾਕੇ ਵਿਚ ਰਾਜ ਕਰ ਰਹੇ ਹਾਂ।
ਤੇਰੇ ਦਮ ਨਹੀਂ ਹਮ ਦੇਨੇ ਅਰਨੇ ਖਾਇਸ਼ ਤੁਮ ਤੇ ਲੈਨੇ,
ਹੇ ਔਰੰਗਜ਼ੇਬ ਤੇਰੇ ਅਸੀਂ ਕੋਈ ਦਮੜੇ ਨਹੀਂ ਦੇਣੇ, ਜਾਂ ਹੋਵੇ ਵੀ ਤੇਰਾ ਅਸੀਂ ਕੋਈ ਟੈਕਸ ਦੇਣਾ, ਤੇਰੇ ਅਸੀਂ ਕੋਈ ਰੁਪਈਏ ਪੈਸੇ ਦੇਣੇ ਨੇ ਉਹ ਵੀ ਨਹੀਂ ਦੇਣੇ, ਅਸੀਂ ਨਾ ਅਸੀਂ ਤੇਰੇ ਕੋਲੋਂ ਲੈਣ ਦੀ ਖਾਹਿਸ਼ ਰੱਖਦੇ ਹਾਂ, ਨਾ ਅਸੀਂ ਤੈਨੂੰ ਦਮੜੇ ਦੇਣੇ ਨੇ, ਨਾ ਤੇਰੇ ਕੋਲੋਂ ਅਸੀਂ ਕੋਈ ਦਮੜੇ ਲੈਣੇ ਨੇ।
ਵੀਰ ਮੁਰੀਦੀ ਨਾ ਹਿੰਨ ਕੋਈ,
ਨਾ ਹੀ ਤੂੰ ਸਾਡਾ ਮੁਰੀਦ ਹੈ, ਜਾਂ ਹੋਵੇ ਕਿ ਤੂੰ ਸਾਡਾ ਮੁਰੀਦ ਸਾਡਾ ਚੇਲਾ ਤੇ ਅਸੀਂ ਤੇਰੇ ਕੋਲ ਆਈਏ, ਤੂੰ ਸਾਡਾ ਮੁਰੀਦ ਵੀ ਨਹੀਂ ਨਾ ਅਸੀਂ ਤੇਰੇ ਪੀਰ ਆ ਤੇ ਨਾ ਤੇਰੇ ਨਾਲ ਸਾਡਾ ਕੋਈ ਪੀਰ ਮੁਰੀਦੀ ਦਾ ਰਿਸ਼ਤਾ ਹੈ।
ਕੌਣ ਹਿੱਤ ਕਰ ਮਿਲਬੋਏ,
ਇਸ ਹਿੱਤ ਕਰਕੇ ਤੂੰ ਸਾਨੂੰ ਮਿਲਣਾ ਚਾਹੁੰਦਾ, ਅਸੀਂ ਮਿਲੀਏ ਕਿਉਂ ਤੇਰੇ ਨਾਲ, ਸਾਡਾ ਤੇਰੇ ਨਾਲ ਮੇਲ ਹੋ ਹੀ ਨਹੀਂ ਸਕਦਾ ਔਰੰਗਜ਼ੇਬ, ਅਸੀਂ ਤੇਰੇ ਨਾਲ ਕਿਸੇ ਵੀ ਹਿੱਲੇ ਨਹੀਂ ਮਿਲ ਸਕਦੇ।
ਅਰ ਜੇ ਦਾਰਿਚ ਕੋ ਪ੍ਰਸੰਗ ਸਲਤਨ ਦੀਨ ਲਿਖਿਓ ਹਮ ਸੰਗ,
ਫਿਰ ਜਿਹੜਾ ਤੂੰ ਦਾਰਾ ਸ਼ਕੋ ਦੀ ਗੱਲ ਲਿਖ ਕੇ ਭੇਜੀ ਹੈ ਕਿ ਅਸੀਂ ਦਾਰਾ ਸ਼ਕੋ ਨੂੰ ਸਲਤਨਤ ਦਾ ਰਾਜ ਦਿੱਤਾ, ਦੀਨੇ ਇਸਲਾਮ ਦੇ ਵਿੱਚ ਜਿਹੜੀ ਧਰਮ ਤੇ ਦੀਨ ਦੀ ਸਲਤਨਤ ਹੁੰਦੀ ਹੈ ਉਹ ਅਸੀਂ ਦਾਰਾ ਸ਼ਕੋ ਨੂੰ ਦਿੱਤੀ ਹੈ, ਇਹ ਜਿਹੜੀ ਗੱਲ ਤੂੰ ਦਾਰਾ ਸ਼ਕੋ ਨੂੰ ਸਲਤਨਤ ਦੇਣ ਦੀ ਲਿਖ ਕੇ ਭੇਜੀ ਹੈ।
ਅਟਲ ਸੋ ਛਤਰ ਤਖਤ ਤਿਸ ਦੀਨੋ,
ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਅਸੀਂ ਵਾਕਈ ਦਾਰਾ ਸ਼ਕੋ ਨੂੰ ਅਟਲ ਛਤਰ ਦਿੱਤਾ ਹੋਇਆ। ਜੇ ਤੂੰ ਕਹਿੰਦਾ ਨਾ ਕਿ ਅਸੀਂ ਦਾਰਾ ਸ਼ਕੋ ਨੂੰ ਰਾਜ ਦਿੱਤਾ ਹੈ, ਇਹਦੇ ਚ ਕੋਈ ਦੋ ਰਾਏ ਨਹੀਂ, ਅਸੀਂ ਵਾਕਈ ਦਾਰਾ ਸ਼ਕੋ ਨੂੰ ਅਟਲ ਰਾਜ ਦੀ ਪਦਵੀ ਦਿੱਤੀ ਹੈ, ਐਸਾ ਅਟਲ ਰਾਜ ਦਾ ਛਤਰ ਦਿੱਤਾ ਜਿਹੜਾ ਉਹਦੇ ਸਿਰ ਤੇ ਸਦੀਵ ਕਾਲ ਲਈ ਝੁਲਦਾ ਰਹੇਗਾ।
ਸਦਾ ਦੀਨ ਤੋ ਦੁਖੀ ਨ ਲੀਨੋ,
ਉਹਨੇ ਸਦਾ ਹੀ ਦੀਨ ਦਾ ਰਾਜ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ, ਤੇ ਹੇ ਔਰੰਗਜ਼ੇਬ ਤੂੰ ਸਦਾ ਆਪਣੇ ਦੀਨ ਵਿਚ ਰਹਿ ਕੇ ਦੁਖੀ ਭੋਗੜੇ ਨੇ, ਤੂੰ ਇਹੋ ਜਿਹਾ ਰਾਜ ਪ੍ਰਾਪਤ ਕੀਤਾ ਹੈ।
ਦਾਨਿਸ਼ਵੰਦ ਦੁਨੀ ਲੱਖ ਫਾਨੇ,
ਚਾਹੁੰਦੇ ਸੀ ਦਾਰਾ ਸ਼ਕੋ ਨੂੰ ਇਸ ਦੁਨੀਆਂ ਦਾ ਰਾਜ ਦੇਣਾ ਵੀ, ਪਰ ਦਾਰਾ ਸ਼ਕੋ ਇਹੋ ਜਿਹਾ ਤਿਆਗੀ ਤੇ ਬੈਰਾਗੀ ਸੀ ਕਿ ਉਹਨੇ ਇਸ ਦੁਨੀਆਂ ਨੂੰ ਫਨਾ ਰੂਪ ਜਾਣ ਕੇ ਕਿ ਇਹ ਦੁਨੀਆਂ ਫਾਨੀ ਹੈ, ਇਹ ਦੁਨੀਆਂ ਬਿਨ ਸਜਾਣ ਵਾਲੀ ਹੈ, ਇਸ ਦੁਨੀਆਂ ਨੂੰ ਫਾਨੀ ਤੇ ਫਨਾ ਰੂਪ ਕਰਕੇ ਜਾਣਦਿਆਂ ਹੋਇਆ
ਤਿਆਗੀ ਲੈ ਬੇਕੋ ਨੈ ਮਾਨੇ,
ਉਹਨੇ ਦੁਨੀਆਂ ਦਾ ਇਹ ਰਾਜ ਤਿਆਗ ਦਿੱਤਾ, ਉਹਨੇ ਇਹ ਸਾਡੇ ਕੋਲੋਂ ਮੰਗਿਆ ਹੀ ਨਹੀਂ, ਕਹਿੰਦਾ ਜੀ ਮੈਨੂੰ ਦੁਨੀਆਂ ਦਾ ਰਾਜ ਨਹੀਂ ਚਾਹੀਦਾ, ਮੈਨੂੰ ਦੀਨ ਧਰਮ ਦਾ ਰਾਜ ਅਟਲ ਰਾਜ ਆਪ ਜੀ ਕਿਰਪਾ ਕਰਕੇ ਦਿਓ। ਉਹਨੇ ਦੁਨੀਆਂ ਦਾ ਇਹ ਫਾਨੀ ਰਾਜ ਜਿਹੜਾ ਫਨਾ ਹੋ ਜਾਣ ਵਾਲਾ ਬਿਨਸ ਜਾਣ ਵਾਲਾ ਰਾਜ ਇਹ ਨਹੀਂ ਮੰਗਿਆ।
ਕਰੈ ਦੀਨ ਕੀ ਸਦ ਪਾਤਸ਼ਾਹੀ,
ਕਰਕੇ ਦਾਰਾ ਸ਼ਕੋ ਹੁਣ ਸਦਾ ਦੀਨ ਦੀ ਪਾਤਸ਼ਾਹੀ ਕਰਦਾ, ਉਹ ਧਰਮ ਦੀ ਪਾਤਸ਼ਾਹੀ ਕਰ ਰਿਹਾ।
ਅਚਲ ਵਿਸਾਲ ਚਲਾ ਕਬ ਨਾਏ,
ਉਹਦਾ ਰਾਜ ਅਚਲ ਹੈ, ਜਿਹੜਾ ਰਾਜ ਦਾਰਾ ਸ਼ਕੋ ਨੂੰ ਅਸੀਂ ਦਿੱਤਾ ਉਹ ਅੱਜ ਵੀ ਅਚਲ ਹੈ, ਉਹ ਕਦੇ ਵੀ ਚਲਾਏ ਮਾਨ ਨਹੀਂ ਹੁੰਦਾ।
ਜਿਸ ਪਰ ਮੇਹਰ ਰੱਬ ਕੀ ਹੋਏ, ਦਾਰਿਸ਼ ਕੋ ਮਨਿੰਦੈ ਸੋਏ,
ਔਰੰਗਜ਼ੇਬ ਜਿਹਦੇ ਤੇ ਰੱਬ ਦੀ ਮਿਹਰ ਹੁੰਦੀ ਹੈ ਉਸੇ ਨੂੰ ਦਾਰਾ ਸ਼ਕੋ ਵਰਗੀ ਪਦਵੀ ਪ੍ਰਾਪਤ ਹੁੰਦੀ, ਹਰ ਇੱਕ ਨੂੰ ਦਾਰਾ ਸ਼ਕੋ ਵਰਗੀ ਪਦਵੀ ਨਹੀਂ ਮਿਲਦੀ। ਦਾਰਾ ਸ਼ਕੋ ਵਰਗੀ ਪਦਵੀ ਵੀ ਉਸੇ ਨੂੰ ਮਿਲਦੀ ਹੈ ਜਿਹਦੇ ਤੇ ਰੱਬ ਦੀ ਮਿਹਰ ਦ੍ਰਿਸ਼ਟੀ ਹੋਵੇ।
ਪਾਤਸ਼ਾਹ ਹਮ ਤੇ ਨੈ ਲੀਨੇ,
ਉਹਨੇ ਦੁਨੀਆਂ ਦੀ ਪਾਤਸ਼ਾਹੀ ਸਾਡੇ ਕੋਲੋਂ ਨਹੀਂ ਲਈ,
ਲਈ ਦੀਨ ਕੀ ਸਲਤਨ ਪੀਨੀ,
ਉਹਨੇ ਸਾਡੇ ਕੋਲੋਂ ਦੀਨ ਧਰਮ ਦੀ ਪਾਤਸ਼ਾਹੀ ਪ੍ਰਾਪਤ ਕੀਤੀ ਹੈ, ਪਰ ਲੋਕ ਦਾ ਰਾਜ ਪ੍ਰਾਪਤ ਕੀਤਾ ਹੈ।
ਜੇ ਦਿਲ ਸ਼ੁਭੈ ਤੁਮਾਰੋ ਲਹੈ, ਦਾਰਾ ਸਲਤਨ ਨਹੀਂ ਕੇ ਅਹੈ,
ਹੇ ਔਰੰਗਜ਼ੇਬ ਜੇ ਤੇਰੇ ਮਨ ਚ ਕੋਈ ਸੰਸਾ ਇਸ ਗੱਲ ਦਾ ਸੰਦੇਹ ਹੈ ਕਿ ਦਾਰਾ ਸ਼ਕੋ ਨੂੰ ਕੋਈ ਰਾਜ ਨਹੀਂ ਮਿਲਿਆ, ਤੇਰੇ ਮਨ ਚ ਸੰਸਾ ਕਿਉਂ, ਤੂੰ ਵੇਖੇ ਬਿਨਾਂ ਤੂੰ ਬਾਦ ਨਹੀਂ ਆਉਂਦਾ, ਜਦੋਂ ਤੱਕ ਤੂੰ ਅੱਖਾਂ ਨਾਲ ਨਾ ਵੇਖਲੇ ਉਦੋਂ ਤੱਕ ਤੈਨੂੰ ਯਕੀਨ ਨਹੀਂ ਹੁੰਦਾ। ਹੇ ਔਰੰਗਜ਼ੇਬ ਜੇ ਤੇਰੇ ਮਨ ਦੇ ਵਿਚ ਇਸ ਗੱਲ ਦਾ ਸ਼ੱਕ ਹੈ, ਸੰਦੇਹ ਹੈ ਕਿ ਔਰੰਗਜ਼ੇਬ ਦਾਰਾ ਸ਼ਕੋ ਨੂੰ ਕੋਈ ਰਾਜ ਪ੍ਰਾਪਤ ਨਹੀਂ ਹੋਇਆ,
ਤੂੰ ਤੁਝ ਖਵਾਬ ਵਿੱਚ ਦਿਖ ਰਿਹਾ ਮੈਂ,
ਔਰੰਗਜ਼ੇਬ ਤੂੰ ਅੱਖਾਂ ਮੀਚ ਕੇ ਸੋਵੀ, ਤੈਨੂੰ ਸੁੱਤੇ ਪਏ ਨੂੰ ਸੁਪਨੇ ਚ ਅਸੀਂ ਵਿਖਾ ਦਿਆਂਗੇ ਕਿ ਦਾਰਾ ਸ਼ਕੋ ਨੂੰ ਰਾਜ ਮਿਲਿਆ ਕਿ ਨਹੀਂ ਮਿਲਿਆ, ਤੈਨੂੰ ਸੁਪਨੇ ਵਿੱਚ ਖਵਾਬ ਦੇ ਵਿੱਚ ਅਸੀਂ ਉਹ ਸਾਰਾ ਕੁਝ ਵਿਖਾ ਦੇਵਾਂਗੇ।
ਤੂੰ ਨਿਸ਼ਚਾ ਹਿਰਦੈ ਟਿਕਾ ਮੈਂ,
ਜਿਹਦੇ ਨਾਲ ਤੇਰੇ ਮਨ ਚ ਇਸ ਗੱਲ ਦਾ ਨਿਸ਼ਚਾ ਹੋ ਜਾਏਗਾ, ਤੇਰੇ ਮਨ ਚ ਇਸ ਗੱਲ ਦਾ ਯਕੀਨ ਹੋ ਜਾਵੇਗਾ।
ਜਦ ਸੁਪ ਤੋ ਤੁਮ ਐਸੇ ਕਰਨਾ, ਦਾਰਿਸ਼ ਕੋ ਧਿਆਨ ਔਰ ਧਰਨਾ,
ਔਰੰਗਜ਼ੇਬ ਜੇ ਤੂੰ ਵੇਖਣਾ ਚਾਹੁੰਦਾ ਕਿ ਦਾਰਾ ਸ਼ਕੋ ਨੂੰ ਰਾਜ ਮਿਲਿਆ ਤੇ ਕਿਵੇਂ ਮਿਲਿਆ, ਕਿਹੜਾ ਰਾਜ ਉਹਨੂੰ ਪ੍ਰਾਪਤ ਹੋਇਆ, ਤਾਂ ਸੌਣ ਤੋਂ ਪਹਿਲਾਂ ਮੇਰੀ ਇਹ ਚਿੱਠੀ ਪੜ੍ਹ ਕੇ ਜਿਸ ਦਿਨ ਰਾਤ ਨੂੰ ਸੋਵੇਗਾ, ਸੌਣ ਤੋਂ ਪਹਿਲਾਂ ਦਾਰਾ ਸ਼ਕੋ ਦਾ ਧਿਆਨ ਧਾਰੀ, ਦਾਰਾ ਸ਼ਕੋ ਨੂੰ ਯਾਦ ਕਰੀ ਤੇ ਦਾਰਾ ਸ਼ਕੋ ਦਾ ਧਿਆਨ ਕਰਕੇ ਸੌ ਜਾਵੀ।
ਕਰੋ ਸੈਨ ਹੈ ਖਵਾਬ ਤੁਮਾਰੇ,
ਜਦੋਂ ਤੂੰ ਸੋਵੇਗਾ ਸੁੱਤੇ ਪਏ ਨੂੰ ਔਰੰਗਜ਼ੇਬ ਤੈਨੂੰ ਸੁਪਨਾ ਆਵੇਗਾ,
ਭਲੋ ਬੁਰੋ ਸਭ ਲਿਓ ਨਿਆਰੇ,
ਉਸ ਸੁਪਨੇ ਚ ਤੈਨੂੰ ਦਿਸ ਜਾਏਗਾ ਦਾਰਾ ਸ਼ਕੋ ਨੂੰ ਕਿਹੜਾ ਰਾਜ ਮਿਲਿਆ, ਕਿਹਨੂੰ ਭਲਾ ਰਾਜ ਮਿਲਿਆ ਤੇ ਕਿਹਨੂੰ ਬੁਰਾ ਰਾਜ ਮਿਲਿਆ, ਉਹਦਾ ਸਾਰਾ ਕੁਝ ਤੇਰੇ ਅੰਦਰ ਨਿਰਣਾ ਹੋ ਜਾਏਗਾ ਸੁਪਨਾ ਖੁਆਬ ਵੇਖ ਕੇ।
ਕਰੋ ਕਪਟ ਕਰ ਦਿਓ ਮਿਟਾਏ,
ਤੂੰ ਆਪਣੇ ਮਨ ਦਾ ਕਪਟ ਮਿਟਾ ਦੇ, ਆਪਣੇ ਹਿਰਦੇ ਚੋ ਰੰਗ ਜੇਬ ਆਪਣੇ ਹਿਰਦੇ ਦਾ ਛਲ ਤਿਆਗ ਦੇ।
ਜਾਨੋ ਸਭ ਕੋ ਇੱਕ ਖੁਦਾਏ,
ਜਿਹੜਾ ਤੂੰ ਆਪਣੇ ਮਨ ਚ ਪੱਖਵਾਦ ਧਾਰਨ ਤਾਂ ਤੂੰ ਕੀਤਾ ਕਿ ਹਿੰਦੂ ਮੁਸਲਮਾਨਾਂ ਚ ਤੂੰ ਭੇਦ ਸਮਝਦਾ, ਏਦਾਂ ਦਾ ਫਰਕ ਤਾਂ ਤੂੰ ਆਪਣੀ ਦ੍ਰਿਸ਼ਟੀ ਚ ਰੱਖਿਆ ਹੋਇਆ। ਆਪਣੇ ਮਨ ਚੋ ਕਪਟ ਦਾ ਤਿਆਗ ਕਰ ਦੇ ਔਰੰਗਜ਼ੇਬ, ਔਰ ਵੇਖ ਕਿ ਇੱਕੋ ਖੁਦਾ ਸਾਰਿਆਂ ਦਾ ਮਾਲਕ ਹੈ, ਇੱਕੋ ਪਰਮਾਤਮਾ ਹੀ ਸਾਰਿਆਂ ਦਾ ਮਾਲਕ ਹੈ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ।
ਇਤਿਹਾਸਕ ਲਿਖ ਗੁਰੂ ਪਠਾਇਓ,
ਗੀਤਾ ਮਹਾਰਾਜ ਜੀ ਨੇ ਔਰੰਗਜ਼ੇਬ ਦੇ ਚਿੱਠੀ ਦੇ ਜਵਾਬ ਵਜੋਂ ਇਹ ਚਿੱਠੀ ਲਿਖਵਾ ਕੇ ਭੇਜੀ ਹੈ।
ਕਾਸਤਲੇ ਅਵਰੰਗ ਪੈ ਆਇਓ,
ਇਹ ਸਾਰੀਆਂ ਗੱਲਾਂ ਲਿਖਵਾ ਕੇ ਦੂਤ ਨੂੰ ਦੇ ਦਿੱਤੀ ਚਿੱਠੀ। ਉਹ ਦੂਤ ਚਿੱਠੀ ਲੈ ਕੇ ਗੁਰੂ ਸਾਹਿਬ ਜੀ ਕੋਲੋਂ ਵਿਦਾ ਹੋ ਕੇ ਔਰੰਗਜ਼ੇਬ ਦੇ ਕੋਲ ਦਿੱਲੀ ਪਹੁੰਚਿਆ।
ਕਰ ਪਠਿਓ ਤਬੈ ਬਾਦਸ਼ਾਹੋ,
ਔਰੰਗਜ਼ੇਬ ਨੇ ਉਹ ਚਿੱਠੀ ਲਈ ਤੇ ਚਿੱਠੀ ਲੈ ਕੇ ਉਸ ਚਿੱਠੀ ਨੂੰ ਪੜਨ ਲੱਗਾ ਹੈ।
ਦਾਰਾ ਕੀ ਜਿਸ ਬਿਖੈ ਸਲਾਹੋ,
ਉਸ ਚਿੱਠੀ ਚ ਦਾਰਾ ਸ਼ਿਕੋ ਦੀ ਉਪਮਾ ਲਿਖੀ ਹੋਈ ਸੀ। ਗੁਰੂ ਹਰਿ ਰਾਏ ਸਾਹਿਬ ਨੇ ਲਿਖਿਆ ਹੋਇਆ ਸੀ ਕਿ ਦਾਰਾ ਸ਼ਿਕੋ ਨੂੰ ਬਾਦਸ਼ਾਹੀ ਮਿਲੀ, ਅਸਲੀ ਬਾਦਸ਼ਾਹੀ ਦੀ ਪ੍ਰਾਪਤੀ ਹੋਈ ਹੈ।
ਜਰਿਓਰੀ ਦੇਰ ਇਸ ਕਰਤ ਬਡੇਰੇ, ਬਸ ਕੱਚ ਚਲੈ ਨਹੀਂ ਤਿਸ ਮੇਰੇ।
ਔਰੰਗਜ਼ੇਬ ਨੇ ਜਦੋਂ ਉਸ ਚਿੱਠੀ ਚ ਦਾਰਾ ਸ਼ਿਕੋ ਦੀ ਵਡਿਆਈ ਪੜ੍ਹੀ ਨਾ, ਤੇ ਪੜਦਿਆਂ ਸਾਰ ਸੜ ਬਲ ਗਿਆ ਔਰੰਗਜ਼ੇਬ। ਜਰੀ ਨਹੀਂ ਗਈ ਉਹਦੇ ਕੋਲੋਂ ਇਹ ਵਡਿਆਈ, ਪਰ ਉਹਦਾ ਕੋਈ ਬਸ ਨਹੀਂ ਚੱਲਿਆ। ਉਸ ਵੇਲੇ ਹਿਰਦੇ ਚ ਔਰੰਗਜ਼ੇਬ ਸੜ ਬਲ ਗਿਆ।
ਅਬ ਵੀ ਮੁਝ ਕੋ ਕਛੂ ਨਾ ਜਾਨਾ,
ਇੰਨੀ ਤਾਕਤ ਗੁਰੂ ਦੀ ਕਿ ਹਾਲੇ ਵੀ ਮੈਨੂੰ ਕੁਝ ਨਹੀਂ ਸਮਝਦੇ, ਹਾਲੇ ਵੀ ਮੈਨੂੰ ਉਹਨਾਂ ਨੇ ਕੁਝ ਨਹੀਂ ਜਾਣਿਆ।
ਸਕਲ ਜਗਤ ਕੋ ਪਾਸੁਲਤਾਨਾ,
ਮੈਂ ਸਾਰੇ ਜਗਤ ਦਾ ਬਾਦਸ਼ਾਹ, ਸਾਰੇ ਹਿੰਦੁਸਤਾਨ ਦਾ ਮੈਂ ਸੁਲਤਾਨ ਹਾਂ, ਤੇ ਹਾਲੇ ਵੀ ਮੈਨੂੰ ਉਹਨਾਂ ਨੇ ਕੁਝ ਨਹੀਂ ਸਮਝਿਆ, ਕੁਝ ਨਹੀਂ ਜਾਣਿਆ।
ਲਿਖੀ ਸਿਫਤ ਦਾਰਾ ਕੀ ਫੇਰ,
ਮੇਰੇ ਸਾਹਮਣੇ ਮੇਰੇ ਦੁਸ਼ਮਣ ਦੀ ਸਿਫਤ ਲਿਖ ਕੇ ਫਿਰ ਦੁਬਾਰਾ ਇਹ ਚਿੱਠੀ ਮੇਰੇ ਕੋਲ ਉਹਨਾਂ ਨੇ ਭੇਜੀ ਹੈ।
ਸ਼ਰਾ ਵੈਰ ਲਖ ਮਾਰਿਓ ਗੇਰ,
ਮੈਂ ਤਾਂ ਉਸ ਦਾਰਾ ਸ਼ਿਕੋ ਨੂੰ ਸ਼ਰਾ ਵਿੱਚੋਂ ਬਾਹਰ ਜਾਣ ਕੇ ਉਹਨੂੰ ਮਾਰ ਦਿੱਤਾ ਹੈ, ਅੰਨਾ ਕਰਕੇ ਕੋਹ ਕੋਹ ਕੇ ਦਾਰਾ ਸ਼ਿਕੋ ਨੂੰ ਮਾਰਿਆ, ਤੇ ਉਹਦੀ ਵਡਿਆਈ ਲਿਖ ਕੇ ਗੁਰੂ ਜੀ ਮੇਰੇ ਕੋਲ ਭੇਜ ਰਹੇ ਨੇ।
ਹਿਮ ਗਿਣਤੀ ਮਨ ਗਿਣਤ ਬਿਸਾਲਾ,
ਇਹਨਾਂ ਦੀਆਂ ਗਿਣਤੀਆਂ ਔਰੰਗਜ਼ੇਬ ਆਪਣੇ ਮਨ ਵਿੱਚ ਗਿਣਦਾ, ਕਈ ਪ੍ਰਕਾਰ ਦੀਆਂ ਸੋਚਾਂ ਨੂੰ ਸੋਚਦਾ।
ਬਿਸਾ ਭਈ ਪਾ ਸੁਪਤ ਨਿਕਾਲਾ,
ਰਾਤ ਪਈ ਤੇ ਰਾਤ ਨੂੰ ਜਦੋਂ ਔਰੰਗਜ਼ੇਬ ਦੇ ਸੌਣ ਦਾ ਸਮਾਂ ਹੋਇਆ,
ਦਾਰਾ ਕੋ ਚਿਤਵਤ ਰਿਸ ਧਰੇ,
ਤੇ ਗੁੱਸੇ ਵਿੱਚ ਦਾਰੇ ਨੂੰ ਯਾਦ ਕਰ ਰਿਹਾ ਸੀ, ਦਾਰਾ ਸ਼ਕੂ ਨੂੰ ਯਾਦ ਕਰ ਰਿਹਾ ਸੀ। ਗੁੱਸਾ ਸੀ ਮਨ ਵਿਚ ਕਿ ਉਹਦੀ ਹਾਲੇ ਵੀ ਲੋਕ ਵਡਿਆਈ ਕਰਦੇ ਨੇ, ਏਡਾ ਮੇਰਾ ਦੋਖੀ ਤੇ ਦੁਸ਼ਮਣ ਸੀ, ਹਾਲੇ ਵੀ ਉਹਦੀ ਵਡਿਆਈ ਕਰਦੇ ਨੇ, ਗੁਰੂ ਨੇ ਵੀ ਉਹਦੀ ਵਡਿਆਈ ਕਰਕੇ ਭੇਜਿਆ, ਚਿੱਠੀ ਲਿਖ ਕੇ ਭੇਜੀ ਹੈ। ਏਦਾਂ ਦਾਰਾ ਸ਼ਿਕੋ ਨੂੰ ਯਾਦ ਕਰਦਾ, ਰੋਸ ਨਾਲ ਗੁੱਸੇ ਨਾਲ ਯਾਦ ਕਰ ਰਿਹਾ ਹੈ।
ਰੁਚਿਰ ਪਰਿਆਂਕ ਬੋਧ ਬੋ ਕਰੇ,
ਦਾਰਾ ਸ਼ਿਕੋ ਨੂੰ ਯਾਦ ਕਰਦਿਆਂ ਕਰਦਿਆਂ ਔਰੰਗਜ਼ੇਬ ਸੌ ਗਿਆ। ਬੜਾ ਸੁੰਦਰ ਪਲਗਾ ਹੈ, ਉਸ ਪਲਗੇ ਤੇ ਔਰੰਗਜ਼ੇਬ ਸੌ ਗਿਆ, ਲੇਟ ਗਿਆ।
ਪਯੋ ਨੀਂਦ ਬਸ ਸੁਪਨੋ ਆਯੋ, ਦਾਰ ਸ਼ਿਕੋ ਨੂਰ ਦਰਸਾਯੋ,
ਨੀਂਦ ਬਸ ਹੋਇਆ ਔਰੰਗਜ਼ੇਬ ਤੇ ਨੂੰ ਸੁਪਨਾ ਆਇਆ, ਜਿਵੇਂ ਗੁਰੂ ਸਾਹਿਬ ਨੇ ਲਿਖ ਕੇ ਭੇਜਿਆ ਸੀ ਉਸੇ ਤਰ੍ਹਾਂ। ਔਰੰਗਜ਼ੇਬ ਨੂੰ ਸੁਪਨਾ ਆਇਆ ਤੇ ਸੁਪਨੇ ਵਿਚ ਇਹਨੇ ਵੇਖਿਆ ਕਿ ਦਾਰਾ ਸ਼ਿਕੋ ਦਾ ਨੂਰ ਇਹਨੂੰ ਨਜ਼ਰ ਆਇਆ, ਦਾਰਾ ਸ਼ਿਕੋ ਦਾ ਪ੍ਰਕਾਸ਼ ਉਹ ਇਹਨੂੰ ਨਜ਼ਰ ਆਇਆ ਔਰੰਗਜ਼ੇਬ ਨੂੰ ਸੁਪਨੇ ਵਿਚ।
ਬੈਠਿਓ ਤਖ਼ਤ ਛਤਰ ਸਿਰ ਧੁਰੇ,
ਇਹ ਵੇਖਦਾ ਔਰੰਗਜ਼ੇਬ ਕਿ ਦਾਰਾ ਸ਼ਿਕੋ ਬੜਾ ਵੱਡਾ ਤਖ਼ਤ ਆ ਉਹਦੇ ਤੇ ਬੈਠਾ ਹੋਇਆ, ਤਖ਼ਤ ਤੇ ਬੈਠਾ ਹੋਇਆ ਦਾਰਾ ਸ਼ਿਕੋ, ਔਰ ਉਹਦੇ ਸਿਰ ਤੇ ਛਤਰ ਝੁੱਲ ਰਿਹਾ, ਬੜਾ ਸੁੰਦਰ ਛਤਰ ਉਹ ਦਾਰਾ ਸ਼ਿਕੋ ਦੇ ਸਿਰ ਤੇ ਝੁੱਲਦਾ ਇਹਨੇ ਵੇਖਿਆ।
ਮਹਾ ਜਲੂਸ ਚੋਂ ਦਿਸ਼ ਕਰੇ,
ਚਾਰੇ ਪਾਸੇ ਬੜਾ ਵੱਡਾ ਜਲੂਸ ਹੈ, ਜਲੂਸ ਕਹਿੰਦੇ ਨੇ ਜਲਸੇ ਨੂੰ, ਬੜਾ ਵੱਡਾ ਜਲੂਸ, ਬੜਾ ਵੱਡਾ ਪ੍ਰਕਾਸ਼ ਦਾਰਾ ਸ਼ਿਕੋ ਦੇ ਚਾਰੇ ਪਾਸੇ ਨਜ਼ਰ ਆ ਰਿਹਾ।
ਹੂਰਾ ਅਨਕ ਸਰੋਦਨ ਕਾਮੈ,
ਬੜੀਆਂ ਹੂਰਾਂ ਪਰੀਆਂ ਉਹ ਦਾਰਾ ਸ਼ਿਕੋ ਦੇ ਦਰਬਾਰ ਦੇ ਵਿਚ ਨ੍ਰਿਤ ਕਰ ਰਹੀਆਂ ਨੇ, ਗਾ ਰਹੀਆਂ ਨੇ ਸੰਗੀਤ ਦੀ ਧੁਨੀ ਦਾ ਅਵਾਦਨ ਕਰਕੇ ਗਾ ਰਹੀਆਂ ਨੇ
ਅਨੇਕ ਭਾਵ ਕਰ ਤਾਨੇ ਰਿਝਾਵੇਂ
ਅਨੇਕਾਂ ਪ੍ਰਕਾਰ ਦੇ ਭਾਵਾਂ ਨਾਲ ਤਾਨਾ ਕਰ ਕਰਕੇ ਰਿਝਾਉਂਦੀਆਂ ਨੇ ਤਾਨਾ ਗਾ ਗਾ ਕਰਕੇ ਗਾ ਰਹੀਆਂ ਹਨ
ਚੁਰਸ ਚਮਰ ਚੋਂਦੀ ਸੀ ਚੱਲ ਚੱਲ
ਗਾਰਾ ਸ਼ਕੂ ਦੇ ਸਿਰ ਤੇ ਚਵਰ ਵੀ ਝੁਲ ਰਿਹਾ ਔਰ ਉਹ ਚਵਰ ਉਹਦੇ ਚਾਰੇ ਪਾਸੇ ਚੱਲ ਰਿਹਾ ਘੁੰਮ ਰਿਹਾ
ਚਮਤਕਾਰ ਹੈ ਰੇ ਉਹ ਉਜਾਲਾ
ਬੜਾ ਚਮਤਕਾਰ ਹੈ ਬੜਾ ਪ੍ਰਕਾਸ਼ ਬੜਾ ਉਜਾਲਾ ਹੀ ਉਜਾਲਾ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਰਿਹਾ
ਦਾਸ ਅਨੇਕ ਖੜੇ ਕਰ ਜੋਰੇ
ਹਜ਼ਾਰਾਂ ਨੌਕਰ ਖੜੇ ਨੇ ਹੱਥ ਜੋੜ ਕੇ ਦਾਰਾ ਸ਼ਕੋ ਦੇ ਸਾਹਮਣੇ
ਆਇਸ ਦੇਤ ਕਰ ਤੁਸੋ ਦੂਰੇ
ਦਾਰਾ ਸ਼ਕੋ ਜਿਹੜੀ ਵੀ ਆਗਿਆ ਕਰਦਾ ਉਹ ਨੌਕਰ ਉਸੇ ਵੇਲੇ ਜਾ ਕੇ ਉਹੀ ਕੰਮ ਕਰਦੇ ਹਨ ਉਹਦੀ ਆਗਿਆ ਨੂੰ ਮੰਨਦੇ ਨੇ
ਫੂਲ ਅਜਾਇਬ ਕੀ ਗਰ ਮਾਲਾ
ਦਾਰਾ ਸ਼ਕੋ ਨੇ ਆਪਣੇ ਗਲ ਵਿਚ ਇਕ ਅਜਬ ਗਰੀਬ ਜੇ ਫੁੱਲ ਨੇ ਉਹਨਾਂ ਫੁੱਲਾਂ ਦੀ ਮਾਲਾ ਦਾਰਾ ਸ਼ਕੂ ਦੇ ਗਲ ਵਿਚ ਪਾਈ ਹੋਈ ਹੈ
ਕਿਉਂ ਦਿਸ਼ ਬਿਥਰੀ ਸ਼ੋਭ ਬਿਸਾਲਾ
ਚਾਰੇ ਪਾਸੇ ਉਹ ਮਾਲਾ ਬਿਥਰੀ ਹੋਈ ਸੋਭ ਲੀਕ ਹੋ ਰਹੀ ਦਾਰਾ ਸ਼ਕੂ ਦੀ ਬੜੀ ਆਭਾ ਬੜਾ ਪ੍ਰਤਾਪ ਜ਼ਾਹੂ ਤੇ ਜ਼ਲਾਲ ਨਜ਼ਰ ਆ ਰਿਹਾ
ਚੋਆ ਚਾਰੂ ਅਤਰ ਖੁਸ਼ਬੂਏ
ਬੜਾ ਸੋਹਣਾ ਚੋਆ ਅਤਰ ਫੁਲੇਲ ਸੁਗੰਧੀਆਂ ਜਿਹੜੀਆਂ ਨੇ ਉਹ ਦਾਰਾ ਸ਼ਕੋ ਦੇ ਉੱਤੇ ਚਰਚਣ ਕੀਤੀਆਂ ਜਾ ਰਹੀਆਂ ਨੇ ਉਹਦੀ ਸਭਾ ਵਿਚ ਉਹ ਸਾਰਾ ਕੁਝ ਚਰਚਣ ਕੀਤਾ ਜਾ ਰਿਹਾ
ਮਹਿਕਤ ਚਾਹੁੰਦੀ ਸੀ ਆਨੰਦ ਹੋਏ
ਚਾਰੇ ਪਾਸੇ ਮਹਿਕ ਦੀਆਂ ਲਪਟਾਂ ਫੈਲ ਰਹੀਆਂ ਨੇ ਸੁਗੰਧੀ ਦੀਆਂ ਲਪਟਾਂ ਫੈਲ ਰਹੀਆਂ ਹਨ
ਕੰਚਨ ਕੇ ਮੰਦਰ ਮਨ ਖਚੇ
ਜਿੱਥੇ ਦਾਰਾ ਸ਼ਕੋ ਬੈਠਾ ਉਹ ਮੰਦਰ ਸੋਨੇ ਦਾ ਬਣਿਆ ਹੋਇਆ ਸੋਨੇ ਦਾ ਮਕਾਨ ਸੋਨੇ ਦਾ ਮਹਿਲ ਔਰ ਉਸ ਮਹਿਲ ਦੇ ਵਿਚ ਬੜੇ ਬੜੇ ਕੀਮਤੀ ਨਗ ਜੜੇ ਹੋਏ ਨੇ
ਜਿਸ ਮੈਂ ਖਗ ਮ੍ਰਿਗ ਸੁੰਦਰ ਰਚੇ
ਸੋਨੇ ਦੇ ਬਣੇ ਮਹਿਲ ਵਿਚ ਕਢਾਈਆਂ ਕੱਢੀਆਂ ਹੋਈਆਂ ਹਿਰਨ ਬਣਾਏ ਹੋਏ ਨੇ ਸੋਨੇ ਦੇ ਔਰ ਅਨੇਕਾਂ ਪ੍ਰਕਾਰ ਦੇ ਪੰਛੀ ਅਨੇਕਾਂ ਪ੍ਰਕਾਰ ਦੀਆਂ ਮੀਨਾਕਾਰੀਆਂ ਕੀਤੀਆਂ ਹੋਈਆਂ ਨੇ
ਨੌਬਤ ਨਾਦ ਹੋ ਸਮੁਦਕਾਰੇ
ਨੌਬਤ ਵੱਜ ਰਹੀ ਹੈ ਦਾਰਾ ਸ਼ਕੋ ਦੇ ਦਰਬਾਰ ਦੇ ਬਾਹਰ ਨੌਬਤਾਂ ਵੱਜ ਰਹੀਆਂ ਨੇ ਉਹਨਾਂ ਨੌਬਤਾਂ ਦੇ ਵੱਜਣ ਨਾਲ ਬੜੀ ਖੁਸ਼ੀ ਪੈਦਾ ਹੋ ਰਹੀ ਹੈ
ਬੀਨਾ ਵਜੇ ਅਨੇਕ ਪ੍ਰਕਾਰੇ
ਬੀਨਾ ਵੱਜ ਰਹੀਆਂ ਨੇ ਅਨੇਕਾਂ ਪ੍ਰਕਾਰ ਦੀਆਂ ਬੀਨਾਵਾਂ ਵੱਜ ਰਹੀਆਂ ਹਨ
ਕਿਉਂ ਦੀ ਸੁਜਸ ਕਰੇ ਬਹੁ
ਖੜੇ ਜਿਹੜੇ ਲੋਕ ਖੜੇ ਨੇ ਚਾਰੇ ਪਾਸੇ ਗੰਧਰਵਾਦਕ ਉਹ ਦਾਰਾ ਸ਼ਕੋ ਦੀ ਬੜੀ ਸਿਫਤ ਕਰ ਰਹੇ ਨੇ ਦਾਰਾ ਸ਼ਕੋ ਦੀ ਵਡਿਆਈ ਕਰ ਰਹੇ ਨੇ
ਦਾਰਾ ਸ਼ਕੋ ਹੁਕਮ ਕੋ ਕਰੇ
ਦਾਰਾ ਸ਼ਕੋ ਦਾ ਸਾਰਿਆਂ ਤੇ ਹੁਕਮ ਲਾਗੂ ਕਰ ਰਿਹਾ
ਬਹੁਤ ਬਹਨੀ ਭੱਜ ਬਰਿਆਰੇ
ਫੌਜਾਂ ਬੜੀਆਂ ਨੇ ਦਾਰਾ ਸ਼ਕੋ ਦੇ ਉਸ ਦਰਬਾਰ ਵਿਚ ਸਿਪਾਹੀ ਖੜੇ ਨੇ ਸ਼ਸਤਰ ਧਾਰੀ ਹਥਿਆਰ ਬੰਦ ਸਿਪਾਹੀ ਉਹ ਖੜੇ ਹੋਏ ਨੇ ਦਾਰਾ ਸ਼ਕੋ ਦੀ ਆਗਿਆ ਵਿਚ
ਵਾਹਨ ਅਨੇਕ ਪ੍ਰਕਾਰ ਸਿੰਘਾਰੇ
ਬੜੇ ਪ੍ਰਕਾਰ ਦੇ ਵਾਹਨ ਹਾਥੀ ਘੋੜੇ ਬੜੇ ਬੜੇ ਸੁੰਦਰ ਵਾਹਨ ਰੱਥ ਪਾਲਕੀਆਂ ਉਹ ਵੀ ਦਾਰਾ ਸ਼ਕੋ ਦੇ ਮਹਿਲਾਂ ਵਿਚ ਖੜੀਆਂ ਔਰੰਗ ਜੇਬ ਨੇ ਸੁਪਨੇ ਚ ਵੇਖੀਆਂ ਨੇ
ਤਨਿਓ ਬਿਤਾਨ ਦੇਖ ਮਨ ਮੋਹਤ
ਸੋਹਣਾ ਤਾਣਾ ਬਤਾਣਾ ਤਣਿਆ ਹੋਇਆ ਚੰਦੋਏ ਤਣੇ ਹੋਏ ਕਨਾਤਾਂ ਤਣੀਆਂ ਹੋਈਆਂ ਨੇ
ਸਰਦ ਸਮਾਜ ਸ਼ੋਭ ਤੇ ਸੋਤ
ਸਾਰਾ ਸਮਾਜ ਬੜੀ ਸੋਭਾ ਨਾਲ ਸੋਭ ਰਿਹਾ ਬੜੀ ਸੋਹਣੀ ਅੱਬ ਹੈ ਬੜੀ ਸੋਹਣੀ ਪ੍ਰਕਿਰਤੀ ਨਜ਼ਰ ਆ ਰਹੀ ਹੈ
ਆਪਣ ਪੋਪਨ ਪਿਖ ਬਿਕਰਾਲਾ ਬੀਸ ਮਲੀਨ ਰੂਪ ਚੰਡਾਲਾ
ਜਿੱਥੇ ਦਾਰਾ ਸ਼ਕੋ ਨੂੰ ਇਹੋ ਜਿਹਾ ਵੇਖਿਆ ਉੱਥੇ ਔਰੰਗਜ਼ੇਬ ਨੇ ਆਪਣੇ ਆਪ ਨੂੰ ਵੀ ਵੇਖਿਆ ਔਰੰਗਜ਼ੇਬ ਨੂੰ ਆਪਣਾ ਰੂਪ ਵੀ ਉੱਥੇ ਨਜ਼ਰ ਆਇਆ ਆਪਣਾ ਰੂਪ ਜਦੋਂ ਵੇਖਿਆ ਤੇ ਬੜਾ ਵਿਕਰਾਲ ਚੰਡਾਲ ਦਾ ਰੂਪ ਧਾਰਨ ਕੀਤਾ ਹੋਇਆ ਔਰੰਗਜ਼ੇਬ ਨੇ ਬੜਾ ਭਿਆਨਕ ਮਲੀਨ ਜਿਹਾ ਵੇਸ ਪਾਟੇ ਪੁਰਾਣੇ ਕੱਪੜੇ ਮੈਲੇ ਕੁਚੈਲੇ ਕੱਪੜੇ ਉਹ ਔਰੰਗਜ਼ੇਬ ਨੇ ਆਪਣੇ ਸਰੀਰ ਤੇ ਪਾਏ ਹੋਏ ਨੇ
ਭਰਿਓ ਟੋਕਰਾ ਵਿਸ਼ਤਾ ਸਾਥ
ਜਿਹੜੀ ਵਿਸ਼ਤਾ ਹੈ ਗੰਦਗੀ ਹੈ ਗੰਦਗੀ ਦਾ ਟੋਕਰਾ ਭਰਿਆ ਹੋਇਆ ਔਰੰਗਜ਼ੇਬ ਦੇ ਸਿਰ ਤੇ ਚੁੱਕਿਆ
ਹੋਇਆ ਮਾਤ
ਉਹ ਇਹਨੇ ਆਪਣੇ ਸਿਰ ਤੇ ਧਰਿਆ ਹੋਇਆ ਤੇ ਸਿਰ ਤੇ ਚੁੱਕੀ ਜਾ ਰਿਹਾ ਉੱਥੇ ਹੀ ਦਾਰਾ ਸ਼ਕੋ ਦੀ ਜਿੱਥੇ ਸਭਾ ਹੈ ਨਾ ਉਹਦੇ ਨਾਲ ਹੀ ਕਹਿੰਦੇ ਸਿਰ ਤੇ ਟੋਕਰਾ ਰੱਖਿਆ ਵਿਸ਼ਤਾ ਦਾ ਭਰਿਆ ਗੰਦਗੀ ਦਾ ਭਰਿਆ ਹੋਇਆ ਟੋਕਰਾ ਸਿਰ ਤੇ ਰੱਖਿਆ ਔਰੰਗਜ਼ੇਬ ਤੇ ਤੁਰਿਆ ਜਾ ਰਿਹਾ ਹੈ
ਉੱਪਰ ਸੋ ਬਰਖਾ ਜਲ ਪਰ ਚਖਮੁਖ ਪਰਸੋ ਬਿਸ਼ਤਾ ਧਰੈ
ਤੇ ਕਹਿੰਦੇ ਉੱਤੋਂ ਮੀਂਹ ਪੈ ਰਿਹਾ ਤੇ ਜਦੋਂ ਮੀਂਹ ਪੈਂਦਾ ਨਾ ਟੋਕਰੇ ਚ ਪੈਂਦਾ ਮੀਂਹ ਤੇ ਜਿਹੜਾ ਟੋਕਰੇ ਚ ਵਿਸ਼ਤਾ ਤੇ ਗੰਦਗੀ ਹੈ
ਉਹ ਪਾਣੀ ਨਾਲ ਚੋ ਚੋ ਕੇ ਇਹਦੇ ਮੂੰਹ ਤੇ ਅੱਖਾਂ ਤੇ ਪੈ ਰਹੀ ਹੈ, ਇਹਦੇ ਸਰੀਰ ਤੇ ਉਹ ਗੰਦਗੀ ਜਿਹੜੀ ਹੈ ਚੋ ਚੋ ਕੇ ਟੋਕਰੇ ਚੋ ਇਹਦੇ ਮੱਥੇ ਤੇ ਅੱਖਾਂ ਤੇ ਮੂੰਹ ਚ ਪੈ ਰਹੀ ਹੈ।
ਇਸ ਕੀ ਦਿਸ਼ ਦੌਰਤ ਆਏ ਮਾਰ ਲਸ਼ਕਾ ਦਿਓ ਹਟਾਏ।
ਉਧਰ ਨੂੰ ਤੁਰਿਆ ਜਾਂਦਾ ਸੀ ਦਾਰਾ ਸ਼ਿਕੋਹ ਦੀ ਸਭਾ ਵੱਲ ਕਿ ਇਹਦੀ ਇਹੋ ਜਿਹੀ ਹਾਲਤ ਵੇਖ ਕੇ ਗੰਦਗੀ ਵਾਲੀ ਦੋ ਬੰਦੇ ਆਏ ਜਿਨ੍ਹਾਂ ਨੇ ਡਾਂਗਾਂ ਫੜੀਆਂ ਹੋਈਆਂ ਸੀ ਹੱਥਾਂ ਚ, ਦੌੜੇ ਆਏ ਉਹਨਾਂ ਨੇ ਵਗਾ ਕੇ ਆ ਕੇ ਔਰੰਗਜ਼ੇਬ ਦੇ ਗਿੱਟਿਆਂ ਤੇ ਗੋਡਿਆਂ ਤੇ ਡਾਂਗਾਂ ਮਾਰੀਆਂ। ਦੌੜ ਜਾ ਇਸ ਪਾਸੇ, ਤੂੰ ਕੀ ਕਰਨ ਆਇਆ ਗੰਦਗੀ ਦਾ ਢੇਰ ਲੈ ਕੇ, ਇੱਥੇ ਤੇਰਾ ਕੀ ਕੰਮ ਹੈ? ਕਹਿੰਦੇ ਡਾਂਗਾ ਲੈ ਕੇ ਦੋ ਬੰਦੇ ਦੇ ਵੱਲ ਮਾਰਨ ਵਾਸਤੇ ਇਹਦੇ ਕੋਲ ਆਏ।
ਤਿੰਨ ਕੋ ਮਾਰਿਓ,
ਉਹਨਾਂ ਨੇ ਜਦੋਂ ਮਾਰਿਆ ਡਾਂਗਾਂ ਨਾਲ ਕੁੱਟਿਆ ਔਰੰਗਜ਼ੇਬ ਨੂੰ ਤੇ ਉਥੋਂ ਹਟ ਕੇ ਪਿਛਾਂ ਨੂੰ ਵਾਪਸ ਮੁੜ ਕੇ ਆ ਗਿਆ।
ਸਤਮੰਦ ਮੱਧ ਪਦ ਧਾਰਿਓ,
ਜਦੋਂ ਦੌੜ ਕੇ ਉਹ ਪਿੱਛੇ ਪੈਂਦੇ ਨੇ, ਦੌੜਦਾ ਫਿਸਲਦਾ ਦੌੜਦਾ ਦੌੜਦਾ ਪੈਰ ਫਿਸਲਦਾ ਫਿਸਲਦਾ ਤੇ ਡਿੱਗਣ ਨੂੰ ਲੱਗਦਾ ਹੈ।
ਸੋ ਮਾਰਤ ਕਰਤ ਪਲਾਏ,
ਡਿੱਗੇ ਪਏ ਨੂੰ ਫੇਰ ਮਾਰਦੇ ਨੇ, ਫੇਰ ਉੱਠ ਕੇ ਦੌੜਦਾ ਫਿਸਲ ਕੇ ਡਿੱਗ ਪੈਂਦਾ, ਫੇਰ ਉੱਠ ਕੇ ਦੌੜਦਾ ਫਿਰ ਫਿਸਲ ਕੇ ਡਿੱਗ ਪੈਂਦਾ, ਦੀਨਾ ਭਜਾ ਭਜਾ ਕੇ ਨੂੰ ਮਾਰ ਰਹੇ ਨੇ।
ਦੀਨ ਨੇ ਬਲ ਤੇ ਭਾਜੀ ਹੋ ਜਾਏ ਨਾ,
ਬੜਾ ਦੀਨ ਤੇ ਕਮਜ਼ੋਰ ਭਜਿਆ ਵੀ ਨੀ ਜਾ ਰਿਹਾ ਔਰੰਗਜ਼ੇਬ ਕੋਲੋਂ, ਭਜਣਾ ਚਾਹੁੰਦਾ ਉਹਨਾਂ ਦੀ ਮਾਰ ਤੋਂ ਡਰਦਾ ਹੋਇਆ, ਪਰ ਇਹਦੇ ਕੋਲੋਂ ਭਜਿਆ ਨੀ ਜਾ ਰਿਹਾ।
ਭੇਸ ਭਿਆਨਕ ਪੈ ਤਰ ਭਾਰੇ,
ਭਿਆਨਕ ਜਿਹਾ ਬੇਸ ਜਿਹਨੂੰ ਵੇਖ ਕੇ ਡਰ ਆਉਂਦਾ, ਕਰੀਚ ਤੇ ਗਿਲਾਨੀ ਆਉਂਦੀ ਹੈ।
ਭਜਤ ਗਮਨਿਓ ਗਿਰਿਓ ਅਗਾਰੇ,
ਇਹਨਾਂ ਦਾ ਬੇਸ ਬਣਾਇਆ, ਭਜਦਾ ਭਜਦਾ ਅੱਗੇ ਜਾ ਕੇ ਡਿੱਗ ਪੈਂਦਾ ਹੈ।
ਤਬ ਹੀ ਖੁੱਲੇ ਬਿਲੋਚਨ ਜਾਗੇ, ਸ੍ਰੀ ਗੁਰੂ ਕੇ ਬਚ ਸਿਮਰਨ ਲਾਗੇ।
ਇਕਦਮ ਦੌੜਦਾ ਦੌੜਦਾ ਔਰੰਗਜ਼ੇਬ ਮੂਧੜੇ ਮੂੰਹ ਅੱਗੇ ਨੂੰ ਡਿੱਗ ਪਿਆ, ਤੇ ਜਦੋਂ ਡਿੱਗਾ ਤੇ ਇਹਦੀਆਂ ਇਕਦਮ ਹਵੜਾ ਕੇ ਅੱਖਾਂ ਖੁੱਲ ਗਈਆਂ ਡਰ ਦੇ ਨਾਲ। ਜਦੋਂ ਅੱਖਾਂ ਖੁੱਲੀਆਂ ਤੇ ਸੁਪਨਾ ਖਤਮ ਹੋ ਗਿਆ, ਫਿਰ ਇਹਨੂੰ ਗੁਰੂ ਹਰਿਰਾਏ ਸਾਹਿਬ ਦੇ ਬਚਨ ਯਾਦ ਆਏ, ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਸੀ ਉਹ ਬਚਨ ਇਹਨੂੰ ਯਾਦ ਆਏ।
ਲਿਖ ਜੋ ਪੱਠਿਓ ਸੋ ਮੁਝ ਸੋ ਹੋਇਓ,
ਔਰੰਗਜ਼ੇਬ ਨੂੰ ਯਾਦ ਆਇਆ ਕਿ ਗੁਰੂ ਹਰਿਰਾਏ ਸਾਹਿਬ ਨੇ ਜੋ ਲਿਖ ਕੇ ਭੇਜਿਆ ਸੀ ਉਹੀ ਕੁਝ ਮੇਰੇ ਨਾਲ ਹੋਇਆ ਹੈ।
ਬਹੁਤ ਬੇਸੂਰਤ ਸੰਕਟ ਪਇਓ,
ਬੜਾ ਝੂਰਦਾ ਔਰੰਗਜ਼ੇਬ ਆਪਣੇ ਮਨ ਚ ਬੜਾ ਵੱਡਾ ਡਾਢਾ ਦੁੱਖ ਔਰੰਗੇ ਨੂੰ ਹੋ ਰਿਹਾ।
ਦਾਰਾ ਕੋ ਜਲੂਸ ਬਣ ਦੇਖਾ,
ਦਾਰਾ ਸ਼ਕੋ ਦਾ ਪ੍ਰਤਾਪ ਵੇਖ ਕੇ ਬੜਾ ਦੰਗ ਹੋਇਆ, ਬੜਾ ਦੁਖੀ ਹੋ ਰਿਹਾ ਕਿ ਦਾਰਾ ਸ਼ਕੋ ਨੂੰ ਏਡਾ ਵੱਡਾ ਜਾਹੋ ਜਲਾਲ ਮਿਲਿਆ, ਉਹਨੂੰ ਏਡੀ ਵੱਡੀ ਪਾਤਸ਼ਾਹੀ ਮਿਲੀ ਹੈ, ਉਹਦਾ ਜਾਹੋ ਜਲਾਲ ਤੇ ਜਲੂਸ ਵੇਖ ਕੇ ਦਾਰਾ ਸ਼ਕੋ ਦਾ ਪ੍ਰਤਾਪ ਵੇਖ ਕੇ ਔਰੰਗਜ਼ੇਬ ਝੁਰ ਰਿਹਾ।
ਔਰ ਅਫਸੋਸਤ ਰੂਪ ਵਿਸ਼ੇਖਾ,
ਉਹਦਾ ਰੂਪ
ਵਿਸ਼ੇਖਾ
ਆਪਣਾ ਕਰੂਪ ਵੇਖ ਕੇ, ਆਪਣਾ ਕੋਝਾ ਰੂਪ, ਆਪਣੀ ਦੁਰਦਸ਼ਾ ਵੇਖ ਕੇ ਔਰੰਗਜ਼ੇਬ ਬੜਾ ਝੂਰ ਰਿਹਾ ਕਿ ਮੈਂ ਕਿਹੋ ਜਿਹਾ ਉੱਥੇ ਨਜ਼ਰ ਆਇਆ, ਮੇਰੀ ਉੱਥੇ ਕੀ ਹਾਲਤ ਹੋ ਰਹੀ ਸੀ, ਕਿਵੇਂ ਮੈਨੂੰ ਮਾਰ ਪੈ ਰਹੀ ਸੀ, ਏਦਾਂ ਦਾ ਕੋਝਾ ਰੂਪ ਵੇਖ ਕੇ ਇਹਨੂੰ ਬੜਾ ਅਫਸੋਸ ਹੋ ਰਿਹਾ।
ਇਹ ਕਿਆ ਭਯੋ ਨਾ ਜਾਣੀ ਹੋ ਗਯੋ, ਸਿਹਰ ਕਿਦੋਂ ਹਿੰਦਨ ਗੁਰ ਕੀਓ।
ਆ ਕੀ ਹੋਇਆ, ਇਹ ਕਿਸ ਤਰ੍ਹਾਂ ਦਾ ਸੁਪਨਾ ਆਇਆ, ਇਹ ਹੋਇਆ ਕੀ ਹੈ ਮੇਰੇ ਨਾਲ, ਮੇਰੇ ਕੋਲੋਂ ਜਾਣਿਆ ਹੀ ਨਹੀਂ ਗਿਆ। ਏਦਾਂ ਲੱਗਦਾ ਕਿ ਹਿੰਦੂਆਂ ਦੇ ਗੁਰੂ ਨੇ ਕੋਈ ਜਾਦੂ ਕੀਤਾ ਮੇਰੇ ਤੇ, ਆ ਜਿਹੜਾ ਸੁਪਨਾ ਮੈਨੂੰ ਏਦਾਂ ਦਾ ਦਿਸਿਆ, ਉਹਨਾਂ ਨੇ ਲਿਖ ਕੇ ਵੀ ਭੇਜਿਆ ਸੀ ਚਿੱਠੀ ਵਿਚ, ਉਹ ਹਿੰਦੂਆਂ ਦੇ ਗੁਰੂ ਨੇ ਮੇਰੇ ਤੇ ਕੋਈ ਜਾਦੂ ਕੀਤਾ, ਗੁਰੂ ਨੇ ਮੇਰੇ ਤੇ ਕੋਈ ਇਹ ਜਾਦੂ ਟੂਣਾ ਕੀਤਾ।
ਦੁਬਦਾ ਚਿਤ ਮੈਂ ਪਾਮਨ ਭੰਗ,
ਮਨ ਬੜੀ ਦੁਬਦਾ ਔਰੰਗਜ਼ੇਬ ਦੇ, ਮਨ ਟੁੱਟ ਗਿਆ, ਹੁਣ ਨੀਂਦ ਕਿੱਥੇ ਆਉਣੀ ਸੀ, ਬਾਕੀ ਦੀ ਰਾਤ ਜਾਗਦਿਆਂ ਤੇ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਟੁੱਟੇ ਮਨ ਦੇ ਨਾਲ ਹੀ ਬਤੀਤ ਕਰ ਰਿਹਾ।
ਕਹਿ ਨਾ ਸਕੈ ਪਰ ਸੰਗ ਕੇ ਸੰਗ,
ਦਿਲ ਚੜ ਗਿਆ ਤੇ ਇਹ ਗੱਲ ਕਿਸੇ ਨੂੰ ਦੱਸਣ ਜੋਗਾ ਵੀ ਕੋਈ ਨੀ ਕਿ ਰਾਤ ਮੈਨੂੰ ਸੁਪਨਾ ਏਦਾਂ ਦਾ ਦਿਸਿਆ ਕਿ ਮੇਰੀ ਹਾਲਤ ਏਦਾਂ ਦੀ ਸੀ, ਦਾਰਾ ਸ਼ਿਕੋ ਏਦਾਂ ਪ੍ਰਤਾਪ ਸੀ। ਹੁਣ ਆਪਣੀ ਏਦਾਂ ਦੀ ਹੇਠੀ ਵਾਲੀ ਗੱਲ, ਔਰੰਗਜ਼ੇਬ ਆਪਣੇ ਕਿਸੇ ਵਜ਼ੀਰ ਨੂੰ, ਆਪਣੇ ਕਿਸੇ ਨਾਲ ਦੇ ਸਲਾਹਕਾਰ ਨੂੰ, ਅਫਸਰ ਨੂੰ, ਕਿਸੇ ਮੁਲਾਣੇ ਨੂੰ, ਕਾਜੀ ਨੂੰ ਔਰੰਗਜ਼ੇਬ ਦੱਸ ਵੀ ਨਹੀਂ ਸਕਿਆ।
ਬਹੁਤ ਵਿਚਾਰਤ ਕ੍ਰੋਧ ਵਧਾਏ,
ਬੜਾ ਸੋਚਦਾ ਆਪਣੇ ਮਨ ਚ ਤੇ ਬੜਾ ਕ੍ਰੋਧ ਵਧਾਉਂਦਾ, ਗੁੱਸਾ ਵਧਾਉਂਦਾ ਹੈ।
ਸਮਝਿਓ ਨੈ ਮੂਰਖ ਇਸ ਭਾਏ,
ਮੂਰਖ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਇਹ ਗੁਰੂ ਹਰਿਰਾਏ ਸਾਹਿਬ ਨੇ ਪ੍ਰਤੱਖ ਕਲਾ ਵਿਖਾਈ ਕਿ ਔਰੰਗਜ਼ੇਬ ਤੇਰੀ ਇਹ ਹਾਲਤ ਹੋਵੇਗੀ ਜੇ ਤੂੰ ਬਾਅਦ ਨਾ ਆਇਆ। ਤੇ ਗੁਰੂ ਸਾਹਿਬ ਜੀ ਨੇ ਜਿਹੜੀ ਕਲਾ ਵਿਖਾਈ ਉਹਨੂੰ ਮੂਰਖ ਮਾਨੀ ਸਮਝ ਨਹੀਂ ਸਕਿਆ।
ਸ਼੍ਰੀ ਅਲ ਰਾਏ ਸੰਗ ਕਰ ਦ੍ਵੇਸ਼ ਤਿਨੋ ਕੀਨ ਇਹ ਸਿਰ ਵਿਸ਼ੇਸ਼।
ਸਗੋਂ ਗੁਰੂ ਹਰ ਰਾਏ ਸਾਹਿਬ ਨਾਲ ਦ੍ਵੇਸ਼ ਰੱਖ ਕੇ ਨਾ ਆਪਣੇ ਮਨ ਚ ਔਰੰਗਜ਼ੇਬ ਸੋਚਦਾ, ਕਹਿੰਦਾ ਗੁਰੂ ਨੇ ਮੇਰੇ ਨਾਲ ਇਹ ਜਾਦੂ ਕੀਤਾ, ਉਨ੍ਹਾਂ ਨੇ ਆਪਣੇ ਜਾਦੂ ਟੋਣੇ ਨਾਲ ਮੈਨੂੰ ਇਹ ਸਾਰਾ ਕੁਝ ਵਿਖਾਇਆ ਹੈ।
ਮੋਹੇ ਦਸ਼ਾ ਕੈਸੀ ਦਿਖ ਰਾਏ ਦਾਰਾ ਕੋ ਪਤਸ਼ਾ ਬਣਾਏ।
ਗੁਰੂ ਨੇ ਮੈਨੂੰ ਜਾਦੂ ਟੋਣੇ ਨਾਲ ਇਹ ਵਿਖਾਇਆ, ਮੇਰੀ ਹਾਲਤ ਕਿਹੋ ਜਿਹੀ ਵਿਖਾਈ, ਮੈਂ ਚੰਡਾਲ ਬਣਿਆ ਹੋਇਆ ਤੇ ਜਿਹੜਾ ਮੇਰਾ ਦੁਸ਼ਮਣ ਹੈ, ਜਿਹੜਾ ਸ਼ਰ੍ਹਾਂ ਤੋਂ ਬਾਹਰ ਚੱਲਿਆ ਸੀ, ਜਿਹਨੂੰ ਮੈਂ ਕੋਹ ਕੋਹ ਕੇ ਮਰਵਾਇਆ, ਉਹਨੂੰ ਬਾਦਸ਼ਾਹ ਵਿਖਾਇਆ, ਉਹਨੂੰ ਪਾਤਸ਼ਾਹ ਬਣਾਇਆ ਹੋਇਆ, ਤਖ਼ਤ ਤੇ ਬਿਠਾਇਆ ਹੋਇਆ, ਤੇ ਮੇਰੀ ਦਸ਼ਾ ਗੁਰੂ ਨੇ ਮੈਨੂੰ ਕਿਹੋ ਜੀ ਵਿਖਾਈ ਹੈ।
ਪਠੋਂ ਸੈਨ ਗਏ ਵਾਏ ਮੰਗਾ ਮੋ।
ਕਹਿੰਦਾ ਹੁਣ ਏਦਾਂ ਨਹੀਂ ਮੈਂ ਬਾਦ ਆਉਣਾ, ਹੁਣ ਤਾਂ ਫੌਜਾਂ ਭੇਜ ਕੇ ਗੁਰੂ ਨੂੰ ਫੜ ਕੇ ਮੰਗਵਾਵਾਂਗਾ।
ਮੈਂ ਆਪਣੀ ਅਭਿਸ਼ਕਤ ਦਿਖਾਵਾਂ,
ਹੁਣ ਮੈਂ ਉਹਨਾਂ ਨੂੰ ਵਿਖਾਵਾਂਗਾ ਆਪਣੀ ਸ਼ਕਤੀ, ਉਹਨਾਂ ਨੇ ਤਾਂ ਵਿਖਾ ਲਈ ਹੈ ਨਾ, ਹੁਣ ਮੈਂ ਆਪਣੀ ਸ਼ਕਤੀ ਵਿਖਾਵਾਂਗਾ ਕਿ ਮੈਂ ਬਾਦਸ਼ਾਹ ਹੋਣ ਦੇ ਨਾਤੇ ਉਹਨਾਂ ਨਾਲ ਕੀ ਕਰ ਸਕਦਾ, ਆਪਣੀਆਂ ਫੌਜਾਂ ਭੇਜ ਕੇ ਉਹਨਾਂ ਨੂੰ ਪਕੜ ਕੇ ਮੰਗਵਾਵਾਂਗਾ, ਫੇਰ ਉਹਨਾਂ ਨੂੰ ਮੇਰੀ ਸ਼ਕਤੀ ਦੇ ਪ੍ਰਦਰਸ਼ਨ ਦਾ ਪਤਾ ਲੱਗੇਗਾ।
ਇਹ ਨਿਸ਼ਚੈ ਕਰ ਮੂਰਖ ਮਾਨੇ।
ਇਹ ਤਾਂ ਮੂਰਖ ਤੇ ਮਾਨੀ ਨੁਰੰਗਾ, ਸਗੋਂ ਝੁਕਣਾ ਤਾਂ ਕੀ ਸੀ, ਗੁਰੂ ਘਰ ਨਾਲ ਅੜ ਗਿਆ, ਹੋਰ ਜ਼ਿਆਦਾ ਦੁਐਸ਼ ਕਰਨ ਲੱਗ ਪਿਆ।
ਕੀਨ ਮਾਨੀ ਤਿਆਰ ਮਾਨੇ।
ਇਹਨੇ ਏਦਾਂ ਦੀ ਬਿਰਤੀ ਧਾਰਨ ਕਰਕੇ ਵਾਹਨੀ, ਵਾਹਨੀ ਕਹਿੰਦੇ ਨੇ ਫੌਜ ਨੂੰ, ਫੌਜਾਂ ਜਿਹੜੀਆਂ ਸਨ ਉਹ ਇਹਨੇ ਇਕੱਠੀਆਂ ਕੀਤੀਆਂ, ਫੌਜ ਦੇ ਵਿੱਚੋਂ ਕੁਝ ਜਰਨੈਲ ਬੁਲਾਏ, ਉਹਨਾਂ ਵਿੱਚੋਂ ਇੱਕ ਅਫਸਰ ਦੀ ਜਰਨੈਲ ਦੀ ਡਿਊਟੀ ਲਾਣ ਲੱਗਾ।
ਇੱਕ ਉਮਰਾਓ ਪਥਿਓ ਕਰ ਐਸੇ ਗੁਰ ਕੋ ਲਿਆਵੋ ਜੈਸੇ ਕੈਸੇ।
ਇਹਨੇ ਆਪਣੇ ਕੁਮਰਾਬ ਨੂੰ ਫੌਜ ਦਿੱਤੀ, ਆਖਿਆ ਇਹ ਫੌਜ ਦਾ ਟੁਕੜਾ ਨਾਲ ਲੈ ਜਾ, ਔਰ ਗੁਰੂ ਹਰ ਰਾਏ ਸਾਹਿਬ ਨੂੰ ਪਕੜ ਕੇ ਉਹਨਾਂ ਨੂੰ ਕੈਦ ਕਰਕੇ ਬੰਦੀ ਬਣਾ ਕੇ ਮੇਰੇ ਕੋਲ ਲਿਆ ਕੇ ਪੇਸ਼ ਕਰ।
ਕਰ ਜੰਗ ਕਰੇ ਅਰ ਪਰੇ।
ਕਿਵੇਂ ਕਿਵੇਂ ਉਹਨਾਂ ਨੂੰ ਮੇਰੇ ਕੋਲ ਲੈ ਕੇ ਆ, ਤੇ ਜੇ ਗੁਰੂ ਅੱਗੋਂ ਜੰਗ ਕਰੇ, ਜੰਗ ਕਰਕੇ ਗੁਰੂ ਅੱਗੇ ਅੜ ਜਾਵੇ।
ਸਨਮੁਖ ਲੋ ਤੁਮਸੋਂ ਕਰੇ।
ਜੇ ਗੁਰੂ ਲੋਹਾ ਲੜਨ, ਲੋਹਾ ਲੈ ਕੇ ਤੁਹਾਡੇ ਨਾਲ ਲੜਨ ਵਾਸਤੇ ਸਨਮੁਖ ਆ ਜਾਵੇ।
ਤੂਰਨ ਲਿਖੋ ਮੋਏ ਦਿਸ਼ ਫੇਰ ਬੋਲ ਸ਼ਿਕਰ ਭੇਜੋ ਬਿਨ ਦੇਰ।
ਮੇਰੇ ਵੱਲ ਚਿੱਠੀ ਲਿਖ ਕੇ ਭੇਜ ਦੇ, ਬਿਨਾਂ ਦੇਰੀ ਤੋਂ ਮੈਂ ਆਪਣੀਆਂ ਲੱਖਾਂ ਫੌਜਾਂ ਭੇਜ ਦੇਵਾਂਗਾ ਗੁਰੂ ਤੇ ਚੜਾ ਕੇ।
ਕਰੋ ਸੰਘਾਰਨ ਕਹਿ ਗਏ ਲਿਆਵੋ।
ਗੁਰੂ ਨੂੰ ਫੜ ਕੇ ਜਾਂ ਉਹਦਾ ਸੰਘਾਰ ਕਰ ਦਿਆ ਜੇ, ਤੇ ਜਾਂ ਫਿਰ ਉਹਨੂੰ ਜਿਉਂਦੇ ਨੂੰ ਪਕੜ ਕੇ ਮੇਰੇ ਕੋਲ ਲੈ ਕੇ ਆਉਣਾ।
ਮੈਂ ਮਾਰਗ ਮੈਂ ਬਿਲਮ ਲਗਾਵੋ।
ਤੇ ਰਸਤੇ ਚ ਦੇਰੀ ਨਹੀਂ ਲਾਣੀ, ਉਸ ਸਮਰਾਬ ਨੂੰ ਕਹਿ ਰਿਹਾ ਔਰੰਗਜ਼ੇਬ, ਕਹਿੰਦਾ ਰਸਤੇ ਵਿਚ ਤੂੰ ਦੇਰੀ ਨਹੀਂ ਲਾਣੀ, ਜਿੰਨਾ ਛੇਤੀ ਹੋ ਸਕੇ ਉੱਥੇ ਜਾਣਾ।
ਜੰਗ ਸਮੱਗਰੀ ਲੈ ਕਰ ਸਬੈ।
ਜੰਗ ਦੀ ਸਮੱਗਰੀ ਨਾਲ ਲੈ ਜਾ, ਜੇ ਤੈਨੂੰ ਫੌਜ ਘੱਟ ਲੱਗੇ ਤੇ ਦੱਸ ਦੇਈ, ਤੇਰੇ ਕੋਲ ਹੋਰ ਫੌਜ ਮੈਂ ਭੇਜਦੀ ਕਰ ਦਿਆਂਗਾ।
ਤੋਪ ਤੁਪਕ ਸਮਦਾਇਨ ਰੱਬ ਸਬੈ।
ਤੋਪਾਂ ਬੰਦੂਕਾਂ ਜੋ ਕੁਝ ਵੀ ਤੈਨੂੰ ਚਾਹੀਦਾ, ਸ਼ਸਤਰ ਅਸਤਰ ਉਹ ਖਜ਼ਾਨੇ ਵਿਚੋਂ ਲੈ ਜਾ।
ਦਿੱਲੀ ਤੇ ਕਰ ਕੂਚ।
ਔਰੰਗਜ਼ੇਬ ਦਾ ਭੇਜਿਆ ਉਮਰਾਵ ਬੜਾ ਲਸ਼ਕਰ ਲੈ ਕੇ, ਫੌਜ ਲੈ ਕੇ, ਤੋਪਾਂ ਬੰਦੂਕਾਂ ਰਹਿਕਲੇ ਨਾਲ ਲੈ ਕੇ ਦਿੱਲੀ ਤੋਂ ਚੜਿਆ ਗੁਰੂ ਹਰ ਰਾਏ ਸਾਹਿਬ ਜੀ ਨੂੰ ਪਕੜਨ ਲਈ।
ਇੱਕ ਮੰਜ਼ਿਲ ਉਮਰਾਵ ਪਹੁੰਚ।
ਕਹਿੰਦੇ ਦਿੱਲੀ ਤੋਂ ਹਲੇ ਇੱਕ ਮੰਜ਼ਿਲ ਹੀ ਤੈਅ ਕੀਤੀ ਸੀ, ਯਾਨੀ ਕਿ ਇੱਕ ਦਿਨ ਹੀ ਤੁਰ ਕੇ ਆਇਆ ਸੀ, ਤੇ ਰਸਤੇ ਵਿਚ ਰਾਤ ਨੂੰ ਇਹਨੇ ਡੇਰਾ ਕੀਤਾ।
ਭਈ ਜਾਮਨੀ ਕੀਨ ਸਡੇਰਾ ਖਾਨ ਪਾਨ ਕਰ ਸੁਪਤ ਬਸੇਰਾ।
ਤੇ ਰਾਤ ਦੇ ਸਮੇਂ ਨੇ ਡੇਰਾ ਕੀਤਾ, ਹਾਲੇ ਇੱਕੋ ਦਿਨ ਹੀ ਚੱਲ ਕੇ ਆਇਆ ਸੀ, ਕੋਈ ਪੰਜ ਸੱਤ ਕੋ ਦਸ ਕੋ ਦਾ ਪੈਂਡਾ ਤੈਅ ਕੀਤਾ ਹੋਣਾ ਦਿੱਲੀ ਤੋਂ, ਤੇ ਚੱਲ ਕੇ ਰਾਤ ਨੂੰ ਇਹਨੇ ਖਾਨ ਪਾਨ ਕਰਕੇ ਰਾਤ ਨੂੰ ਜਦੋਂ ਸੁੱਤਾ ਏ ਉਮਰਾਵ,
ਕੁਛ ਕਾਚੋ ਆਮ ਕਰੈ ਗਯੋ।
ਜਿਹੜਾ ਇਹਨੇ ਮਾਸ ਖਾਧਾ ਸੀ ਨਾ, ਰਾਤ ਨੂੰ ਮਾਸ ਖਾ ਕੇ ਸੁੱਤਾ ਸੀ, ਉਹ ਮਾਸ ਕੁਝ ਖਾਣ ਵਿਚ ਕੱਚਾ ਰਹਿ ਗਿਆ।
ਭਖਣ ਕੀਨ ਸੁਪਤ ਸੋ ਭਇਓ।
ਕੱਚਾ ਮਾਸ ਹੀ ਖਾ ਕੇ ਸੌ ਗਿਆ ਤੇ ਸੁੱਤਾ ਪਿਆ ਹੀ ਰਹਿ ਗਿਆ।
ਬਿਨਾ ਹਜ਼ਮੇ ਹੈਜ਼ਾ ਹੋਇਆ ਕੈ।
ਕੱਚਾ ਮਾਸ ਸੀ, ਇਹਨੂੰ ਹਜ਼ਮ ਨਹੀਂ ਹੋਇਆ ਤੇ ਹੈਜ਼ਾ ਹੋ ਗਿਆ, ਰਾਤ ਨੂੰ ਹੀ ਹੈਜ਼ੇ ਦੀ ਬਿਮਾਰੀ ਲੱਗ ਗਈ।
ਤੂੰ ਮਰ ਗਯੋ ਤਾਂ ਦੁੱਖ ਪੈ ਕੇ।
ਪੇਟ ਚ ਸੂਲ ਉੱਠਿਆ ਇਹੋ ਜਿਹਾ ਭਿਆਨਕ ਕਿ ਰਾਤ ਨੂੰ ਉੱਥੇ ਹੀ ਮਰ ਕੇ ਰਹਿ ਗਿਆ। ਤੇ ਕਹਿੰਦੇ ਅੱਗੇ ਗੁਰੂ ਨੂੰ ਫੜਨ ਵਾਸਤੇ ਜਾਣਾ ਸੀ। ਉੱਥੇ ਹੀ ਰਸਤੇ ਦੇ ਵਿੱਚ ਇੱਕ ਮਜਲੀ ਤੈਅ ਕੀਤੀ ਤੇ ਰਸਤੇ ਵਿੱਚ ਹੀ ਇਹਦੀ ਮੌਤ ਹੋ ਗਈ, ਗੁਰੂ ਸਾਹਿਬ ਜੀ ਵੱਲ ਪਹੁੰਚ ਨਹੀਂ ਸਕਿਆ।
ਪ੍ਰਾਪਤ ਪਈ ਤਿਸ ਕੋ ਦਫਨਾਇਓ ਲਿਖ ਅਵਰੰਗ ਕੇ ਨਿਕਟ ਪਠਾਇਓ।
ਜਦੋਂ ਸਵੇਰ ਹੋਈ ਤੇ ਇਹਦਾ ਸਰੀਰ ਦਫਨ ਕੀਤਾ ਮੁਰਦੇ ਦਾ, ਤੇ ਜਿਹੜੀ ਫੌਜ ਸੀ ਉਹਨਾਂ ਨੇ ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਭੇਜੀ, ਬਾਦਸ਼ਾਹ ਸਲਾਮਤ ਜਿਹੜਾ ਅਫਸਰ ਤੂੰ ਸਾਡੇ ਨਾਲ ਭੇਜਿਆ ਸੀ ਉਹ ਤਾਂ ਰਾਤ ਨੂੰ ਮਰ ਗਿਆ, ਉਹਦੀ ਮੌਤ ਹੋ ਗਈ ਹੈ।
3300 ਲਸ਼ਕਰ ਹਟ ਗਏ,
ਉਹ ਜਿਹੜਾ ਲਸ਼ਕਰ ਸੀ ਉਥੋਂ ਵਾਪਸ ਦਿੱਲੀ ਨੂੰ ਚਲਾ ਗਿਆ, ਉਹ ਸਤਿਗੁਰਾਂ ਵੱਲ ਨਹੀਂ ਫਿਰ ਆਏ ਕਿਉਂਕਿ ਅਫਸਰ ਤੋਂ ਬਿਨਾਂ ਕਿਵੇਂ ਜਾਂਦਾ ਲਸ਼ਕਰ। ਉਹ ਲਸ਼ਕਰ ਵਾਪਸ ਦਿੱਲੀ ਨੂੰ ਮੁੜ ਗਿਆ।
ਮਹਾਸ਼ੋਕ ਜਿਨੂੰ ਮੈਂ ਭਇਓ,
ਉਹਨਾਂ ਵਿੱਚ ਬੜਾ ਵੱਡਾ ਸ਼ੋਕ ਪੈਦਾ ਹੋਇਆ।
ਕੇਤਕ ਦਿਨ ਬਿਤਾਏ ਕਰ ਫੇਰ ਮੈਂ ਮੁਰਾਦ ਕੋ ਪ੍ਰਾਪਤ ਹੇਰ।
ਇੱਕ ਦਿਨ ਬਤੀਤ ਹੋਏ ਤੇ ਔਰੰਗਜ਼ੇਬ ਨੇ ਆਖਿਆ ਵੀ ਮੇਰੀ ਮੁਰਾਦ ਹਾਲੇ ਪੂਰੀ ਨਹੀਂ ਹੋ ਰਹੀ, ਮੇਰੀ ਕਾਮਨਾ ਪੂਰੀ ਨਹੀਂ ਹੋ ਰਹੀ।
ਪਰ ਕੀਨ ਤਿਆਰੀ ਉਮਰਾਵ,
ਇਹਨੇ ਇੱਕ ਹੋਰ ਉਮਰਾਵ ਦੀ ਤਿਆਰੀ ਕਰਵਾਈ, ਉਹਨੂੰ ਦੁਬਾਰਾ ਫਿਰ ਗੁਰੂ ਸਾਹਿਬ ਜੀ ਨੂੰ ਪਕੜਨ ਲਈ ਇੱਕ ਹੋਰ ਉਮਰਾਵ ਭੇਜਿਆ।
ਕਰ ਲਸ਼ਕਰ ਜੰਗ ਬਨਾਵ,
ਬੜਾ ਵੱਡਾ ਲਸ਼ਕਰ ਦੇ ਕੇ ਜੰਗ ਦਾ ਸਮਾਨ ਦੇ ਕੇ ਟੋਰਿਆ।
ਨਿਕਤੇ ਰੁਕਸ ਦੋਏ,
ਦੂਜਾ ਉਮਰਾਵ ਵੀ ਬਾਦਸ਼ਾਹ ਕੋਲ ਰੁਖਸਦ ਹੋ ਕੇ ਚੱਲ ਪਿਆ।
ਅਮਨੀ ਉਮਗ ਆਮਨ ਕੋ ਸੋਏ,
ਦਿੱਲੀ ਤੋਂ ਕੀਰਤਪੁਰ ਸਾਹਿਬ ਦੇ ਰਸਤੇ ਨੂੰ ਤੁਰ ਪਿਆ।
ਕੀਰਤਕ ਮਜਲ ਜਬ ਚੱਲ ਕਰ ਆਯੋ,
ਕਹਿੰਦੇ ਇਹਨੇ ਇੱਕ ਦੋ ਦਿਨ ਰਸਤੇ ਚ ਬਤੀਤ ਕੀਤੇ, ਚਲਦਾ ਚਲਦਾ ਥੋੜਾ ਜਿਹਾ ਪੈਂਡਾ ਤੈ ਕਰਕੇ ਆਇਆ।
ਤੋਪ ਜੰਬੂਰ ਜੰਜੈਲਨ ਲਿਆਯੋ,
ਬੜੀਆਂ ਤੋਪਾਂ ਜੰਬੂਰ ਤੇ ਜੰਜੈਲਾਂ ਨਾਲ ਲੈ ਕੇ ਆਇਆ ਗੁਰੂ ਸਾਹਿਬ ਨਾਲ ਲੜਨ ਵਾਸਤੇ।
ਜਿਸ ਕੋ ਭਇਓ ਰੋਗ ਇਸ ਭਾਂਤੇ, ਜਲਬੇ ਲਗੀ ਅਚਾਨਕ ਛਾਪੇ।
ਜਿਹੜਾ ਉਹ ਦੂਜਾ ਉਮਰਾਵ ਚੜ ਕੇ ਆਇਆ ਰਸਤੇ ਦੇ ਵਿੱਚ, ਉਹਨੂੰ ਵੀ ਕੋਈ ਇਹੋ ਜਿਹਾ ਰੋਗ ਲੱਗਾ ਵੀ ਉਹਦੀ ਛਾਤੀ ਸੜਨ ਲੱਗ ਪਈ, ਅੰਦਰੋਂ ਹੀ ਛਾਤੀ ਜਲਣ ਲੱਗ ਪਈ।
ਅਸਵਾਰੀ ਪਰ ਚੜਿਓ ਨਾ ਜਾਏ,
ਇੰਨੀ ਜ਼ਿਆਦਾ ਛਾਤੀ ਸੜਨ ਲੱਗੀ ਉਹਦੀ ਕਿ ਸਵਾਰੀ ਤੇ ਚੜਿਆ ਨਹੀਂ ਗਿਆ, ਘੋੜੇ ਤੇ ਵੀ ਚੜ ਕੇ ਨਹੀਂ ਜਾ ਸਕਿਆ।
ਜਿਉਂ ਹਾਲ ਹੈ ਤਿਉਂ ਹਾਡ ਫੁੱਟਾਏ,
ਜੇ ਕਿਸੇ ਪਾਲਕੀ ਚ ਬਹਿੰਦਾ ਜਿਵੇਂ ਜਿਵੇਂ ਹਿਲਦਾ ਨਾ ਸਰੀਰ ਤੇ ਹੱਡ ਟੁੱਟਦੇ ਨੇ, ਇਹੋ ਜਿਹੀ ਦਰਦ ਉੱਠਦੀ ਹੈ।
ਕੀਤਕ ਦਿਨ ਮਗ ਮੈਂ ਪਰ ਰਹੇ,
ਉਹ ਕਈ ਦਿਨ ਰਸਤੇ ਵਿਚ ਹੀ ਰਿਹਾ, ਉਹ ਤੁਰਿਆ ਹੀ ਨਹੀਂ ਅੱਗੇ ਕਿਉਂਕਿ ਬਿਮਾਰ ਹੋ ਗਿਆ, ਜੇ ਤੁਰਦਾ ਸੀ ਤੇ ਦਰਦ ਹੁੰਦੀ ਸੀ। ਕਈ ਦਿਨ ਰਸਤੇ ਵਿਚ ਹੀ ਉਹਨੇ ਡੇਰਾ ਰੱਖਿਆ,
ਨੀਟ ਨੀਟ ਦਿੱਲੀ ਮਗ ਲਿਓ,
ਉਥੋਂ ਵਾਪਸ ਫਿਰ ਦਿੱਲੀ ਨੂੰ ਤੁਰ ਪਿਆ। ਕਹਿੰਦਾ ਜੀ ਮੈਂ ਤਾਂ ਨਹੀਂ ਜਾ ਸਕਦਾ, ਮੇਰੀ ਹਾਲਤ ਇਹ ਹੈ, ਮੈਂ ਲੜਨਾ ਕੀ ਹੈ ਉੱਥੇ ਜਾ ਕੇ। ਉਹ ਉਥੋਂ ਹੀ ਰਸਤੇ ਵਿਚੋਂ ਹੀ ਦਿੱਲੀ ਨੂੰ ਵਾਪਸ ਮੁੜ ਪਿਆ।
ਸੋਨੇ ਅਵ ਰੰਗ ਰਿਸੈ ਵਕ ਲਾਏ, ਪਹਿਲੋ ਪਹੁੰਚਣਾ ਕੋਈ ਨਾ ਪਾਏ।
ਜਿਹੜਾ ਦੂਜਾ ਉਮਰਾਵ ਉਦਾਂ ਹੀ ਖਾਲੀ ਵਾਪਸ ਮੁੜ ਆਇਆ, ਔਰੰਗਜ਼ੇਬ ਨੂੰ ਬੜਾ ਗੁੱਸਾ ਲੱਗਾ। ਕਹਿੰਦਾ ਵੀ ਪਹਿਲਾਂ ਭੇਜਿਆ ਉਹ ਮਰ ਗਿਆ, ਦੂਜਾ ਭੇਜਿਆ ਰਸਤੇ ਚੋਂ ਮੁੜ ਆਇਆ, ਗੱਲ ਕੀ ਹੈ ਵੀ ਜਿਹੜਾ ਉਮਰਾਵ ਭੇਜਦਾ ਗੁਰੂ ਤੱਕ ਪਹੁੰਚਦਾ ਹੀ ਨਹੀਂ।
ਹੁਣ ਕੇ ਤੱਕ ਦਿਨ ਬੀਤੇ ਜਾਵੇ, ਸ੍ਰੀ ਹਰ ਰਾਏ ਸਿਮਰ ਕਰ ਤਮੈ।
ਕੁਝ ਦਿਨ ਬਤੀਤ ਹੋਏ ਨੇ, ਫਿਰ ਗੁਰੂ ਹਰ ਰਾਏ ਸਾਹਿਬ ਨੂੰ ਯਾਦ ਕੀਤਾ।
ਤ੍ਰਿਤੀਏ ਪੁਨਰਾਵ ਚੜਾਇਓ,
ਫਿਰ ਤੀਜਾ ਉਮਰਾਵ ਚੜਾਇਆ। ਤੀਜੇ ਉਮਰਾਵ ਨੂੰ ਔਰੰਗਜ਼ੇਬ ਨੇ ਫਿਰ ਭੇਜਣ ਵਾਸਤੇ ਤਿਆਰ ਕੀਤਾ।
ਫਿਰ ਰੁਖਸਦ ਮਾਰਗ ਗਮਨਾਇਓ,
ਉਹ ਵੀ ਬਾਦਸ਼ਾਹ ਕੋਲ ਰੁਖਸਦ ਹੋ ਕੇ ਚੱਲ ਪਿਆ ਦਿੱਲੀ ਤੋਂ।
ਸੋ ਵੀ ਕੁਛ ਦੁੱਖ ਤੇ ਮਰ ਗਏਓ, ਕਈ ਬਾਰ ਇਮ ਭੇਜਤ ਬਯੋ।
ਜਦੋਂ ਚੱਲਿਆ ਪਰਮੇਸ਼ਰ ਦੀ ਖੇਡ ਇਹੋ ਜਿਹੀ ਵਰਤੀ ਕਿ ਜਿਹੜਾ ਉਹ ਤੀਜਾ ਉਮਰਾਵ ਚੱਲ ਕੇ ਆਇਆ ਉਹ ਵੀ ਰਸਤੇ ਚ ਪਤਾ ਨਹੀਂ ਕੀ ਹੋਇਆ, ਉਹਦੀ ਵੀ ਮੌਤ ਹੋ ਗਈ। ਪਹਿਲਾਂ ਵੀ ਮਰ ਗਿਆ, ਦੂਜਾ ਰੋਗੀ ਹੋ ਕੇ ਵਾਪਸ ਮੁੜ ਗਿਆ, ਤੀਜੇ ਦੀ ਮੌਤ ਹੋ ਗਈ। ਏਦਾਂ ਔਰੰਗਜ਼ੇਬ ਨੇ ਚੌਥੀ ਵਾਰ ਫੇਰ ਭੇਜਿਆ, ਬੜਾ ਹਠੀ ਸੀ ਨਾ, ਜਦੋਂ ਤੱਕ ਪੂਰਾ ਕਿਸੇ ਨਿਰਣੇ ਤੇ ਤੱਤ ਤੇ ਨਹੀਂ ਸੀ ਪਹੁੰਚਦਾ, ਮੰਨਦਾ ਨਹੀਂ ਸੀ। ਚੌਥਾ ਭੇਜਿਆ, ਚੌਥਾ ਵੀ ਮਰ ਗਿਆ, ਪੰਜਵਾਂ ਵੀ ਮਰ ਗਿਆ। ਤਾਂ ਜਿਹਨੂੰ ਭੇਜਦਾ ਕੋਈ ਪਹੁੰਚਦਾ ਹੀ ਨਹੀਂ, ਰਸਤੇ ਵਿਚ ਹੀ ਉਹਦੀ ਮੌਤ ਹੋ ਜਾਂਦੀ, ਇਹੋ ਜਿਹੀ ਹਾਲਤ ਹੋਈ। ਅੱਧਾ ਰਸਤਾ, ਅੱਧੇ ਰਸਤੇ ਤੱਕ ਨੀ ਕੋਈ ਪਹੁੰਚਿਆ, ਦਿੱਲੀ ਤੇ ਕੀਰਤਪੁਰ ਦਾ ਜਿੱਥੇ ਅੱਧ ਹੁੰਦਾ ਉੱਥੇ ਤੱਕ ਨੀ ਕੋਈ ਪਹੁੰਚ ਸਕਿਆ, ਅੱਧੇ ਰਸਤੇ ਤੋਂ ਪਿੱਛੇ ਪਿੱਛੇ ਹੀ ਮੁੜ ਜਾਂਦੇ ਰਹੇ ਜਾਂ ਮਰ ਜਾਂਦੇ ਰਹੇ।
ਵਿਘਨ ਪਿੱਛੇ ਹਟ ਸੋਏ,
ਉੱਥੋਂ ਹੀ ਕੋਈ ਵਿਘਨ ਪੈ ਜਾਂਦਾ ਤੇ ਪਿੱਛੇ ਹਟ ਜਾਂਦੇ ਨੇ।
ਸੰਗਤ ਦਿੱਲੀ ਤੇ ਚੱਲ ਆਏ,
ਇਹਨਾਂ ਦੀ ਖੇਡ ਵਰਤੀ ਮਹਾਰਾਜ ਜੀ ਦੀ, ਗੁਰੂ ਹਰ ਰਾਏ ਸਾਹਿਬ ਜੀ ਦੀ, ਇਸੇ ਤਰ੍ਹਾਂ ਜਦੋਂ ਕੋਈ ਸਮਾਂ ਬੀਤਿਆ ਤੇ ਦਿੱਲੀ ਤੋਂ ਸੰਗਤ ਆਈ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ,
ਬੰਦਨ ਕਰ ਅਕੋਰ ਅਰਪਾਏ,
ਸੰਗਤ ਨੇ ਗੁਰੂ ਹਰ ਰਾਏ ਸਾਹਿਬ ਨੂੰ ਮੱਥਾ ਟੇਕਿਆ, ਭੇਟਾਵਾਂ ਭੇਟ ਕੀਤੀਆਂ,
ਸੋ ਕਰ ਜੋਰਤ ਕਰ ਅਰਦਾਸ, ਸ੍ਰੀ ਗੁਰੂ ਜੀ ਸਭ ਬਿਘਨ ਬਿਨਾ।
ਸੰਗਤ ਕਹਿਣ ਲੱਗੀ ਦਿੱਲੀ ਤੋਂ ਆਈ ਹੋਈ, ਮਹਾਰਾਜ ਜੀ ਤੁਸੀਂ ਸਾਰੇ ਵਿਘਨਾਂ ਦਾ ਨਾਸ਼ ਕਰਨ ਵਾਲੇ ਹੋ।
ਸ਼ਾ ਸੈਨ ਬੋ ਬਾਰ ਪਚਾਏ,
ਮਹਾਰਾਜ ਔਰੰਗੇ ਨੇ ਕਈ ਵਾਰ ਫੌਜ ਭੇਜੀ ਤੁਹਾਡੇ ਤੇ ਤੁਹਾਨੂੰ ਪਕੜਨ ਵਾਸਤੇ,
ਭਾਈ ਵਿਘਨ ਤੁਮ ਲਗਨੇ ਆਏ,
ਮਹਾਰਾਜ ਉਹ ਫੌਜ ਰਸਤੇ ਚ ਰਹਿ ਗਈ, ਮੁੜ ਕੇ ਤੁਹਾਡੇ ਤੱਕ ਨਹੀਂ ਪਹੁੰਚ ਸਕੀ, ਇਹੋ ਜੀ ਤੁਹਾਡੀ ਕਲਾ ਵਰਤੀ ਹੈ।
ਸੁਣ ਕਰ ਸ਼੍ਰੀ ਹਰ ਰਾਏ ਬਖਾਨਾ, ਗੁਰੂ ਪਿਤਾਮੇ ਪ੍ਰਭੂ ਮਹਾਨਾ।
ਸੁਣ ਕੇ ਗੁਰੂ ਹਰ ਰਾਏ ਸਾਹਿਬ ਜੀ ਅੱਗੋਂ ਬੋਲੇ, ਕਹਿੰਦੇ ਸੰਗਤ ਜੀ ਇਹ ਸਾਰਾ ਪ੍ਰਤਾਪ ਸਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਹੈ। ਸਾਡੇ ਗੁਰੂ ਪਿਤਾਮੇ ਦੇ ਬਚਨਾਂ ਦੀ ਕਲਾ ਵਰਤ ਰਹੀ ਹੈ।
ਜਿਨਕੋ ਕਹਿਓ ਬਾਕ ਫੁਰ ਹੋਤਾ,
ਉਹਨਾਂ ਦਾ ਕਿਹਾ ਹੋਇਆ ਬਚਨ ਫੁਰਦਾ ਹੈ।
ਇਹ ਤੁਮਕੋ ਕੋ ਬਿਗਨ ਉਦੋਤਾ,
ਉਹਨਾਂ ਨੇ ਕਿਹਾ ਸੀ ਕਿ ਜੇ ਸ੍ਰੀ ਹਰ ਰਾਏ ਜੀ ਜੇ ਕੋਈ ਫੌਜ ਤੁਹਾਡੇ ਤੇ ਚੜ ਕੇ ਆਏਗੀ, ਜੇ ਕੋਈ ਤੁਹਾਡੇ ਤੇ ਚੜ ਕੇ ਆਵੇਗਾ ਤੁਹਾਨੂੰ ਵਿਘਨ ਦੇਣ ਲਈ,
ਸੋ ਤਤਕਾਲ ਹਟੇ ਦੁੱਖ ਪਾਵੇ,
ਤਤਕਾਲ ਰਸਤੇ ਚ ਹਟ ਜਾਏਗਾ, ਤੁਹਾਡੇ ਤੱਕ ਨਹੀਂ ਪਹੁੰਚ ਸਕੇਗਾ।
ਅਗਨ ਨਿਕਟ ਓਰਾ ਗਰ ਜਾਵੇ,
ਜਿਵੇਂ ਅੱਗ ਦੇ ਨੇੜੇ ਬਰਫ਼ ਗਲ ਜਾਂਦੀ ਹੈ, ਗਲ ਕੇ ਪਿੰਗਲ ਜਾਂਦੀ ਹੈ,
ਤੁਮਰੀ ਨਿਕਟ ਨ ਆਵੇ ਕੋਈ,
ਤਾਂ ਕੋਈ ਦੁਸ਼ਮਣ ਤੁਹਾਡੇ ਨੇੜੇ ਨਹੀਂ ਆਏਗਾ, ਰਸਤੇ ਚ ਗਲ ਕੇ ਮੁੜ ਜਾਏਗਾ।
ਉਦਮ ਕਰਤ ਬਿਨਾਸ਼ਨ ਹੋਏ,
ਉਹ ਜਿਹੜਾ ਵੀ ਉਦਮ ਕਰਨਗੇ ਉਹਨਾਂ ਦਾ ਉਦਮ ਬਿਨਸੇਗਾ।
ਤਿਨਕੇ ਬਾਕ ਸਹਾਇਕ ਸਦਾ,
ਸੰਗਤ ਜੀ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਦੇ ਨੇ, ਉਹਨਾਂ ਦੇ ਬਚਨ ਸਾਡੀ ਸਦਾ ਸਹਾਇਤਾ ਕਰ ਰਹੇ ਨੇ।
ਦੁਸ਼ਟ ਬਿਨਾਸ਼ਕ ਹੈ ਜਦ ਕਦਾ,
ਸਤਿਗੁਰੂ ਜੀ ਸਦਾ ਹੀ ਦੁਸ਼ਟਾਂ ਦਾ ਵਿਨਾਸ਼ ਕਰਨ ਵਾਲੇ ਹਨ।
ਕਹੋ ਸਭਾ ਮੈਂ ਸ਼੍ਰੀ ਹਰ ਰਾਏ, ਸੁਣ ਸਿੱਖ ਪਾਖੇ ਤੁਮ ਸੁਖ ਪਾਏ।
ਸੁਣ ਕੇ ਸਤਿਗੁਰਾਂ ਦੇ ਬਚਨ ਸਾਰੀ ਸੰਗਤ ਕਹਿਣ ਲੱਗੀ, ਮਹਾਰਾਜ ਸਾਨੂੰ ਤਾਂ ਤੁਹਾਡਾ ਸੁਖ ਪਾਉਂਦਾ ਹੈ।
ਓਏ ਬਿਨਾਸ਼ਨ ਸ਼ਤਰੂ ਤੁਮਾਰੇ,
ਮਹਾਰਾਜ ਤੁਹਾਡੇ ਦੁਸ਼ਮਣਾਂ ਦਾ ਵਿਨਾਸ਼ ਹੋਵੇ।
ਕੋ ਸਮਰੱਥ ਜੋ ਸਕੈ ਨਿਆਰੇ,
ਕੌਣ ਐਸਾ ਸਮਰੱਥ ਜਿਹੜਾ ਤੁਹਾਡੀ ਵਾਹ ਵੱਲ ਵੀ ਵੇਖ ਸਕੇ।
ਉਤੈ ਸ਼ਾਹ ਕੋ ਕਹਿ ਤੁਮਲਾਨੇ, ਲਿਖੋ ਸਾਮਤਾ ਸਾਤ ਮਾਨੇ।
ਜਦੋਂ ਕਈ ਵਾਰ ਫੌਜਾਂ ਭੇਜ ਭੇਜ ਕੇ ਵੇਖ ਲਈਆਂ ਔਰੰਗਜ਼ੇਬ ਨੇ, ਤੇ ਫਿਰ ਇਹਦੇ ਨਾਲ ਦੇ ਮੁਲਾਣੇ ਕਹਿਣ ਲੱਗ ਪਏ, ਕਹਿੰਦੇ ਜੀ ਏਦਾਂ ਫੌਜਾਂ ਭੇਜੋ ਨਾ ਤੁਸੀਂ ਉੱਥੇ ਤੁਸੀਂ ਏਦਾਂ ਕਰੋ ਵੀ ਕੋਈ ਪਿਆਰ ਨਾਲ ਸਮਤਾ ਨਾਲ ਚਿੱਠੀ ਭੇਜੋ ਗੁਰੂ ਜੀ ਅੱਗੇ, ਜਿਵੇਂ ਪਹਿਲਾਂ ਚਿੱਠੀ ਭੇਜੀ ਸੀ ਉਹਦੇ ਵਿੱਚ ਤੁਸੀਂ ਕੁਝ ਫਰੇਬ ਮਕਰ ਕਪਟ ਲਿਖ ਕੇ ਭੇਜਿਆ ਸੀ, ਹੁਣ ਤੁਸੀਂ ਪਿਆਰ ਭਰੀ ਸਮਤਾ ਭਰੀ ਚਿੱਠੀ ਗੁਰੂ ਜੀ ਨੂੰ ਲਿਖ ਕੇ ਭੇਜੋ।
ਇਸ ਤੇ ਪ੍ਰੀਤ ਸੋ ਜਾਣੀ ਜਾਏ,
ਇਹਦੇ ਨਾਲ ਤੁਹਾਡੇ ਮਨ ਦੀ ਗੁਰੂ ਨਾਲ ਪ੍ਰੀਤ ਜਾਣੀ ਜਾਵੇ, ਏਦਾਂ ਦੀ ਚਿੱਠੀ ਭੇਜੋ।
ਚਹੋ ਸੋ ਕਰੋ ਜਬੈ ਇੱਥੇ ਆਏ,
ਫਿਰ ਜਦੋਂ ਗੁਰੂ ਜੀ ਇੱਕ ਵਾਰੀ ਇੱਥੇ ਆ ਗਏ ਫਿਰ ਜੋ ਚਾਹੇ ਮਰਜ਼ੀ ਕਰ ਲੈਣਾ ਉਹਨਾਂ ਦੇ ਨਾਲ,
ਇਸ਼ਟੁਰ ਹਰਫ ਨਾ ਲਿਖੀ ਹੈ ਕੋਈ,
ਕੋਈ ਕਠੋਰ ਸ਼ਬਦ ਨਾ ਲਿਖ ਕੇ ਭੇਜੋ ਚਿੱਠੀ ਵਿੱਚ।
ਕਰ ਸਨਮਾਨ ਹਕਾਰੋ ਸੋਏ,
ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਇੱਥੇ ਬੁਲਾਓ।
ਇੱਕ ਵਾਰ ਲਿਓ ਨਿਕਟ ਬੁਲਾਏ, ਪੁਨ ਬਰਤੋ ਜੈਸੇ ਚਿਤ ਆਏ,
ਇੱਕ ਵਾਰ ਉਹਨਾਂ ਨੂੰ ਇੱਥੇ ਆਪਣੇ ਕੋਲ ਬੁਲਾ ਲਓ, ਮੁੜ ਕੇ ਜੋ ਉਹਨਾਂ ਨਾਲ ਜਿਵੇਂ ਮਰਜ਼ੀ ਪੇਸ਼ ਆਈ ਜਾਣਾ, ਜਿਵੇਂ ਮਰਜ਼ੀ ਵਰਤੀ ਜਾਣਾ, ਇੱਕ ਵਾਰ ਉਹਨਾਂ ਨੂੰ ਪਿਆਰ ਭਰੀ ਚਿੱਠੀ ਲਿਖ ਕੇ ਇੱਥੇ ਬੁਲਾ ਲਓ। ਦੁਬਾਰਾ ਔਰੰਗਜ਼ੇਬ ਨੇ ਚਿੱਠੀ ਲਿਖ ਕੇ ਗੁਰੂ ਸਾਹਿਬ ਨੂੰ ਭੇਜੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਉਪਮਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।